सकल सैल पति मेल कर तीर्थ मेले माए दान महान स्नान तन बहुत ठान चित लाहे।
वाहे गुरु जी का खालसा,
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत सतगुरु गरीब नवाज अंतर्यामी भगत वत्सल अनाथ नाथ धन धन श्री गुरु ग्रंथ साहिब जी महाराज जी दे पवित्र चरणा कमलां च संध्या वेले दे सजे हुए दीवाना च हाजरियां भर के कतर होके नौवें पातशाह दे पावन दरबार च नतमस्तक होके अपने जीवन दियां घड़ियां और सवास गुरु लेखे ला के सफला और सकारथा कर रहे साहबे कमाल पंथ दे बाली चिट्टियां बाजां वाले शमशेरे बहादुर दे गुर तेग के धनी सतगुरु श्री गुरु गोबिंद सिंह साहब जी महाराज जी का पवित्र इतिहास आप जी सरवण कर रहे हो। सतगुरु जी श्री रवालसर साहब वाले मुकाम ते डेरा कीता है। जितने भी पहाड़ी राजे ने ए सतगुरां दे दर्शन करन वास्ते महाराज जी दे चरणां विच आए हन। सब सतगुरां दे दर्शन करके बहुत प्रभावित होए। फिर इन्हां दियां राणियां ने गुरु पातशाह दी उपमा सुनी हुई सी, ओ भी आपो अपने राजियां कोलो आग्या लै के सतगुरां दे चरणां विच दर्शन परसन वास्ते आईयां हन और सतगुरां दे गुण गाउंदिआं महाराज जी दा सुजस करदिआं वापस मुड़ियां हन। चंबे दे राजे दी लड़की सी राजकुमारी, इहदे मन दे विच सतगुरां दे दर्शनां दा चाओ सी क्योंकि इह सतगुरां दी बाणी भी पढ़दी सी, आप भी छंद शास्त्र दा ज्ञान रखदी सी, काव शैली दे विच निपुण सी। सतगुरु दसवें पातशाह दी बाणी पढ़ के दे अंदर काफी प्रभाव पिया। इन्हें एक चिट्ठी लिख के सतगुरां नूं भेजी, उहदे विच कुछ सवाल सन। कलगीधर पातशाह ने कविता विच उहनां सवालां दा जवाब दिता जिन्हां नूं पढ़ के इहदे अंदर सतगुरां दे दर्शनां दा दूणा चाउ पैदा होया और महाराज जी दे चरणां विच गुरु दर्शन करन वास्ते हाजिर होई। कलगियां वाले चौजी प्रीतम पातशाह ने अपनी कृपा दृष्टि करके इस लड़की नूं कृतार्थ कीता है, इस नूं आत्मक सोझी दी दात बख्शिश कीती है और इसे प्रकार नाल कुछ समा सतगुरु जी श्री रवालसर साहब ठहरे ने। पर्वतवासी जितने नर नारियां ने जिन्हां जिन्हां नूं भी खबर हुंदी है पता लगदा है कि गुरु नानक दी गद्दी दे दसवें मालक श्री गुरु गोबिंद सिंह साहिब सच्चे पातशाह जी महाराज जी आए हुए ने ते बहुत सारे लोग चल के आउंदे ने आके सतगुरु दसवें पातशाह दे दर्शन करदे ने। कहिंदे जिवें इन्हां दी उपमा सुनी है वड्याई सुनी है उसे तरह दे इन्हां दे पावन दर्शन होए हन। तो इस प्रकार नाल सतगुरु जी जिवें रवालसर साहब दे इलाके दी सैल कर रहे ने, नेड़े ही एक मालवीही नाम दा पर्वत है, उस मालवी पर्वत दी सतगुरु जी सैल कर रहे ने। आओ जिथे रेवा दे लड़के रवाल ने गुरु कलगीधर दे चरण परसे हन जिहदे नां तो इह जगह दा नाम ही रवालसर पिया होया है। ओ जिहड़ा रेवा दा लड़का रवाल गुरु चरणा विच हाजिर हो रहा है, आओ मन बिरतियां एकादर करके दसम पिता सरबंस दानी चिट्टियां बाजां वाले शमशेरे बहादुर दे गुर तेग के धनी सतगुरु श्री गुरु गोबिंद सिंह साहब जी का पवित्र इतिहास सरवण करिए और गुरु चरणा विच हाजरी लवाईए। आखिए जी सतनाम श्री
वाहे गुरु। साहिब जीओ
सतनाम श्री
वाहे गुरु साहिब जीओ दोहेरा सकल सैलपति मेल कर तीर्थ मेले माए
जिने सैलपति पहाड़ी राजे हन उना सारे पहाड़ी राजयां नाल सतगुरु सच्चे पातशाह ने मेल कीता है और रवालसर साहब दा जेड़ा तीर्थ दा मेला सी ओ मेला जिन्ने दिन दा नियुक्त कीता तीन दिन दा मेला सी ओ मेला लगा है
दान मान शनान तन बहुत ठान चित लाहे
सतगुरु जी दे चरणा विच बड़े जाचक बड़े मंगते आए क्योंकि तीर्थां ते हमेशा अक्सर मंगते लोग हुंदे ने ब्राह्मण लोग भी हुंदे ने जेड़े तीर्थां ते आके दान मंगदे हन ते बहुत जाचक मंगते सतगुरां दे चरणा विच आए ने जिन्हां ने कलगीधर पातशाह जी महाराज जी कोलो दान प्राप्त कीता है सतगुरु जी ने भी ए जेड़ा रवालसर सरोवर आए दे विच चरण पा के एनु पवित्र ते पावन कीता है
क्यों पए कंचन दीन तुरंग शिंगारे
सतगुरु दसवें पातशाह जी एक दिन तीर्थ जदो समाप्त होया मेला तीर्थ दा तो महाराज जी इलाके दा सैल करन वास्ते चले सेवादारा नु हुक्म कीता है सतगुरां दा जेड़ा घोड़ा सजाण वाला सेवादार है उन्हें महाराज जी का घोड़ा शिंगारिया सोने की काठी कंचन जीन सोने की काठी यानी कि काठी के उत्ते सोने की कढ़ाई कढ़ी हुई है क्योंकि सारी काठी तो सोने की नहीं ना हो सकती तो चमड़े की बनेगी ओदे उत्ते सोने के पत्ते जेड़े ने सोने के बहुत सारी मीनाकारी की हुई है एदा जापदा जिवें सारी काठी सोने की होवे ओ महाराज जी दे घोड़े नू उस सोने दी काठी नाल शिंगारिया है
दान महान शनान तन
और कईयां ने लिया के एहो जे सोहणे घोड़े जिन्हां ते सोने दीयां काठियां पाईयां होईयां ने ओ महाराज गुरु कलगीधर जी दे चरणां विच दान कीतियां हन
कंचन दीन तुरंग शिंगारे किनो मतंग दिए मुल भारे
और कईयां ने बड़े बड़े वधिया हाथी जिन्हां दा बड़ा मुल है बड़ी कीमत है वधिया वधिया घोड़े सोने दियां काठियां नाल शिंगारे होए हाथी जिन्हां दे उत्ते सोने दियां बारियां पाईयां होईयां ऐसे सोहणे हाथी ते घोड़े महाराज सच्चे पातशाह जी नूं भेट कीते ने कलगीधर जी ने भी बहुत सारा दान कीता इस तरह जे सतगुरु जी दे चरणा विच वस्तुआं आ रही ने ते लैण वाले भी बड़े आउंदे ने जेड़े कहिंदे महाराज जी सानू वधिया घोड़ा चाहिदा कोई कहिंदा हाथी चाहिदा ते सतगुरु जी भी फिर खुले दिल दे नाल उदारता नाल दान करदे हन
वस्त्र शस्त्र अरदब विशाला
और महाराज जी ने बहुत सारे सोहणे वस्त्र शस्त्र भी दान कीते ने अपने खालसे नूं सतगुरां दे चरणां विच भी बड़े बड़े सुंदर वस्त्र शस्त्र अनेक प्रकार दियां पिटावां आईयां हन
निपन दान दे बहुत इस काला
राजयां ने बहुत भारी दान पुन कीता सतगुरां दे चरणां विच बड़े बड़े सोहणे शस्त्र बड़े बड़े सुंदर हथियार सोने दियां काठियां वाले सुंदर घोड़े हाथी बड़िया बड़िया सुंदर वस्तुआं गुरु कलगीधर जी दे चरणा विच लिया के दान कीतियां हन
कर कर मेला बासुर तीन
इस तरह तीन दिन दा मेला होया रवालसर तीर्थ दे उत्ते तीन दिन दा मेला गुरु कलगीधर पातशाह जी महाराज जी ने कीता मनाया है
मुदत पए नारी नर पीन
हुण जिन्ने लोग आए सी मेले ते बड़े खुश ने बड़े आनंद विच ने बड़ा सोहना जोड़ मेला होया है और मेले दियां रौनकां लोकां ने वेखियां ने तीर्थ ते आ के लोकां ने इशनान पान कीते हन
रुखसत हित गुरु तिग आए
और हुण राजयां ने आख्या तीन दिन हो गए ने इत्थे आया नूं मेला समाप्त हो गया ते ओह जिहड़े राजे सन जां होर लोक ने ओह कलगीधर दे चरणां विच आ के महाराज जी कोलों आग्या मंगण वास्ते आए कि महाराज जी हुण सानूं रुखसत बख्शो ਤਾਂ ਜੋ ਅਸੀਂ ਆਪੋ ਆਪਣੀਆਂ ਰਿਆਸਤਾਂ ਨੂੰ ਵਾਪਸ ਜਾ ਸਕੀਏ।
ਸਭ ਤੋਂ ਸਿਰ ਪਾਏ ਪਾਉ ਪਹਿਰਾਏ।
ਜਦੋਂ ਸਤਿਗੁਰਾਂ ਕੋਲੋਂ ਰੁਖਸਤ ਮੰਗਣ ਵਾਸਤੇ ਆਏ, ਕਲਗੀਧਰ ਪਾਤਸ਼ਾਹ ਨੇ ਗੁਰੂ ਘਰ ਵੱਲੋਂ ਬਖਸ਼ਿਸ਼ ਜਿਹੜੀ ਸਿਰੇ ਪਾਉ ਦੀ ਹੈ, ਉਹ ਸਿਰੇ ਪਾਉ ਇਹਨਾਂ ਰਾਜਿਆਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ।
ਕਰ ਨਮੋਨ ਕੇਤ ਸਿਦਾਰੇ।
ਸਤਿਗੁਰਾਂ ਦੇ ਚਰਣਾਂ ਵਿਚ ਨਮਸਕਾਰਾਂ ਕਰਕੇ, ਵੰਦਨਾ ਕਰਕੇ, ਮੱਥਾ ਟੇਕ ਕੇ ਇਹ ਸਭ ਆਪੋ ਆਪਣੀਆਂ ਮਹਿਲਾਂ ਨੂੰ, ਆਪੋ ਆਪਣੀਆਂ ਰਿਆਸਤਾਂ ਨੂੰ ਵਾਪਸ ਮੁੜੇ ਹਨ।
ਮਗ ਮੈਂ ਗੁਰਕੁਲ ਸੁਜਾਸੀ ਉਚਾਰੇ।
ਔਰ ਰਸਤੇ ਵਿਚ ਜਾਂਦਿਆਂ ਗੁਰੂ ਕਲਗੀਧਰ ਦਾ ਸੁਜਸ ਕਰਦਿਆਂ ਜਾਂਦੇ ਨੇ, ਮਹਾਰਾਜ ਦਸਵੇਂ ਪਾਤਸ਼ਾਹ ਦੀ ਵਡਿਆਈ ਕਰਦਿਆਂ ਜਾਂਦੇ ਹਨ।
ਨਿਜ ਨਿਜ ਨਗਰ ਪਹੁੰਚੇ ਜਾਏ।
ਚੱਲ ਕੇ ਆਪੋ ਆਪਣਿਆਂ ਨਗਰਾਂ ਵਿਚ ਪਹੁੰਚੇ ਨੇ, ਜਿਥੋਂ ਜਿਥੋਂ ਆਏ ਸਨ।
ਪੂਰੀ ਕਾਮਨਾ ਪਿਕ ਸੁਖਦਾਏ।
ਔਰ ਇਹਨਾਂ ਦੀਆਂ ਕਾਮਨਾਵਾਂ ਵੀ, ਜਿਹੜੇ ਭਾਵਨਾ ਵਾਲੇ ਰਾਜੇ ਸਨ, ਉਹਨਾਂ ਦੀਆਂ ਕਾਮਨਾਵਾਂ ਵੀ ਪੂਰਨ ਹੋਈਆਂ ਨੇ। ਜੋ ਜੋ ਕਾਮਨਾਵਾਂ ਇਹਨਾਂ ਦੇ ਮਨ ਵਿਚ ਸੀ, ਉਹ ਪੂਰੀਆਂ ਹੋਈਆਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ।
ਕਲਗੀਧਰ ਤੇਰੇ ਪਿਛਾਰੇ।
ਸਾਰੇ ਰਾਜੇ ਜਿਹੜੇ ਲੋਕ ਆਏ ਸੀ ਮੇਲੇ ਤੇ, ਸਭ ਚਲੇ ਗਏ, ਪਰ ਕਲਗੀਧਰ ਜੀ ਇੱਥੇ ਹੀ ਰਹੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਵਾਲਸਰ ਸਾਹਿਬ ਵੀ ਡੇਰਾ ਰੱਖਿਆ।
ਮੱਜਨ ਠਾਣੇ ਤੀਰਥ ਬਾਰੇ।
ਉੱਥੇ ਜਿਹੜਾ ਸਾਹਮਣੇ ਸਰੋਵਰ ਹੈ, ਉਹੀ ਪਾਣੀ ਦਾ ਪ੍ਰਬੰਧ ਸੀ ਉੱਥੇ ਉਹਨਾਂ ਸਮਿਆਂ ਵਿਚ, ਉਹਦੇ ਵਿਚ ਹੀ ਮਹਾਰਾਜ ਜੀ ਨਿਤਾ ਪ੍ਰਤੀ ਇਸ਼ਨਾਨ ਕਰਦੇ ਹਨ।
ਖੇਰ ਕਰੇ ਬਨ ਮਾਏ।
ਔਰ ਫਿਰ ਦੂਰ ਤੱਕ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਵੀ ਜਾਂਦੇ ਹਨ।
ਸੈਲਨ ਸੈਲ ਕਰੇ ਅਵਗਾਹੇ।
ਔਰ ਬਹੁਤ ਸਾਰੇ ਪਹਾੜਾਂ ਦੀ ਸੈਰ ਕਰਦੇ ਨੇ, ਪਹਾੜੀ ਇਲਾਕਾ, ਸ਼ਿਕਾਰ ਵੀ ਬਹੁਤ ਨੇ, ਜੰਗਲੀ ਜਾਨਵਰ ਵੀ ਬਹੁਤ ਨੇ ਇਲਾਕਿਆਂ ਦੇ ਵਿਚ, ਜੰਗਲਾਂ ਵਿਚ, ਤੇ ਦੂਰ ਦੂਰ ਤੱਕ ਮਹਾਰਾਜ ਜੀ ਪਹਾੜਾਂ ਦੀ ਸੈਲ ਕਰਦੇ ਨੇ, ਨਾਲੇ ਸ਼ਿਕਾਰ ਖੇਡਦੇ ਹਨ।
ਤੇ ਅਨੇਕ ਸਰੋਵਰ ਠਾਂਡੇ।
ਅਨੇਕਾਂ ਜਾਤੀਆਂ ਦੇ ਉੱਥੇ ਦਰਖਤ ਖੜੇ ਹੋਏ, ਕਈ ਤਰ੍ਹਾਂ ਦੀਆਂ ਜਾਤੀਆਂ ਦੇ ਭਾਂਤ ਭਾਂਤ ਦੇ ਦਰਖਤ, ਬੂਟੇ ਅਨੇਕ ਪ੍ਰਕਾਰ ਦੇ ਉੱਥੇ ਖੜੇ ਹੋਏ ਹਨ।
ਦਲ ਫਲ ਸੰਕਲ ਛਾਇਆ ਗਾਡੇ।
ਪੱਤੇ ਲੱਗੇ ਹੋਏ, ਫਲ ਲੱਗੇ ਹੋਏ, ਜਿਨ੍ਹਾਂ ਦੀ ਬੜੀ ਸੰਘਣੀ ਛਾਂ ਹੈ।
ਜਦ ਕਰ ਦੂਰ ਸੁਚੇਤਾ ਕਰੇ।
ਮਹਾਰਾਜ ਜੀ ਦੂਰ ਤੱਕ ਜਾਂਦੇ ਨੇ, ਔਰ ਸਰੀਰ ਦੀ ਸੁਚੇਤਾ ਕਰਨ ਵਾਸਤੇ ਵੀ ਮਹਾਰਾਜ ਜੀ ਦੂਰ ਤੱਕ ਪਹਾੜਾਂ ਦਾ ਸੈਰ ਕਰਦਿਆਂ ਕਰਦਿਆਂ ਜਾਂਦੇ ਹਨ।
ਸਲ ਸੈਲ ਪਨ ਫਿਰੇ।
ਇਹਦਾ ਮਹਾਰਾਜ ਸੱਚੀ ਪਾਤਸ਼ਾਹ ਜਿਹੜੀ ਨਵੀਂ ਜਗ੍ਹਾ ਹੈ ਉਹਦੇ ਤੇ ਆ ਕੇ ਮਹਾਰਾਜ ਜੀ ਬੈਠੇ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਦਰਬਾਰ ਬਣਿਆ ਹੋਇਆ ਨਾ, ਰਵਾਲਸਰ ਸਾਹਿਬ, ਉਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆ ਕੇ ਬੈਠਦੇ ਹਨ।
ਇੱਕ ਦਿਨ ਦੂਰ ਗਏ ਜਗ ਸਵਾਮੀ, ਸੈਲ ਬਿਲੋਕਤ ਉਰਦ ਗਾਮੇ।
ਇੱਕ ਦਿਨ ਸਤਿਗੁਰੂ ਜੀ ਸੈਰ ਕਰਨ ਨਿਕਲੇ, ਤੇ ਸੈਰ ਕਰਦਿਆਂ ਕਰਦਿਆਂ ਵਾਹਵਾ ਦੂਰ ਤੱਕ ਚਲੇ ਗਏ। ਸ਼ਿਕਾਰ ਖੇਡਦੇ ਸਨ, ਤੇ ਸ਼ਿਕਾਰ ਖੇਡਦਿਆਂ ਖੇਡਦਿਆਂ ਸੈਲ ਕਰਦਿਆਂ, ਇਲਾਕਾ ਬੜਾ ਸੁੰਦਰ ਹੈ ਰਵਾਲਸਰ ਸਾਹਿਬ ਦੇ ਆਲੇ ਦੁਆਲੇ ਦਾ, ਪਹਾੜ ਬੜੇ ਸੁੰਦਰ, ਦਰਖਤ ਬੜੇ ਸੁੰਦਰ ਲੱਗੇ ਹੋਏ। ਤੋ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਸੈਰ ਕਰਦਿਆਂ ਕਰਦਿਆਂ ਕਾਫੀ ਦੂਰ ਤੱਕ ਅੱਗੇ ਤੱਕ ਨਿਕਲ ਗਏ।
ਮਾਲਵੀ ਪ੍ਰਗਤ ਕੋ ਨਾਮੋ।
ਕਾਫੀ ਊਰਧਗਾਮੀ ਉਚਾਈ ਤੇ ਚਲੇ ਗਏ ਮਹਾਰਾਜ ਜੀ। ਉੱਥੇ ਇੱਕ ਮਾਲਵੀ ਨਾਮ ਦਾ ਪਰਬਤ ਹੈ, ਮਾਲਵੀ ਨਾਮ ਦਾ ਇੱਕ ਬੜਾ ਉੱਚਾ ਪਹਾੜ ਹੈ।
ਸ਼ਿਖਰ ਚਲੇ ਤਿਸ ਲਾਕੇ ਅਬਰਾਮੋ।
ਮਹਾਰਾਜ ਜੀ ਨੇ ਉਹਦਾ ਸ਼ਿਖਰ ਵੇਖਿਆ, ਸੋਚਿਆ ਵੀ ਇਹਦੇ ਸਿਖਰ ਤੇ ਚੱਲੀਏ। ਜਿਹੜਾ ਉਹ ਮਾਲਵੀ ਪਰਬਤ ਦਾ ਸਿਖਰ ਸੀ ਨਾ ਉੱਪਰਲਾ, ਉਹਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣ ਦਾ ਫੁਰਨਾ ਕੀਤਾ, ਸੰਕਲਪ ਕੀਤਾ ਹੈ।
ਸੰਗ ਤੇ ਬਰਜ ਹਟਾਏ।
ਹੁਣ ਉਹ ਪਹਾੜ ਦਾ ਸਿਖਰ ਬੜਾ ਉੱਚਾ, ਸਾਰੇ ਉੱਤੇ ਨਹੀਂ ਸਨ ਜਾ ਸਕਦੇ। ਮਹਾਰਾਜ ਜੀ ਦੇ ਨਾਲ ਫੌਜਾਂ ਸਨ ਸੈਂਕੜਿਆਂ ਦੇ ਹਿਸਾਬ ਨਾਲ, ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਵਰਗ ਦਿੱਤਾ, ਆਖਿਆ ਭਾਈ ਸਾਰੇ ਨਾ ਪਿੱਛੇ ਆਇਆ ਜੇ, ਕਿਉਂਕਿ ਰਸਤਾ ਜਿਹੜਾ ਬੜਾ ਬੇਖਮ ਹੈ, ਕਠਨ ਹੈ, ਅਸੀਂ ਉੱਤੇ ਚੜ੍ਹਨਾ ਚਾਹੁੰਦੇ ਹਾਂ, ਪਹਾੜ ਦੇ ਸਿਖਰ ਤੇ ਜਾਣਾ ਚਾਹੁੰਦੇ ਹਾਂ, ਇਸ ਕਰਕੇ ਤੁਸੀਂ ਸਾਰੇ ਸਾਡੇ ਪਿੱਛੇ ਨਾ ਆਓ।
ਫਿਰੇ ਰਹੋ ਨਾ ਤਾਂ ਸਿਵਰ ਸਿਦਾਏ।
ਔਰ ਜਾਂ ਤਾਂ ਇੱਥੇ ਖਲੋਤੇ ਰਹੋ, ਇੱਥੇ ਡੇਰਾ ਕਰ ਲੋ ਥੱਲੇ, ਤੇ ਜੇ ਇੱਥੇ ਨਹੀਂ ਟਿਕਣਾ ਚਾਹੁੰਦੇ ਤੇ ਵਾਪਸ ਡੇਰੇ ਤੇ ਚਲੇ ਜਾਓ, ਜਿੱਥੇ ਆਪਣਾ ਸਥਾਨ ਡੇਰਾ ਕੀਤਾ ਹੋਇਆ ਉੱਥੇ ਚਲੇ ਜਾਓ, ਜਾਂ ਇੱਥੇ ਰੁਕ ਕੇ ਉਡੀਕ ਕਰੋ।
ਪੰਜ ਸਿੰਘ ਨਿਜ ਸਾਥ ਮਿਲਾਏ, ਤਿਨਕੀ ਨਾਮ ਸੁਣੋ ਹਰ ਖਾਏ।
ਚਲਗੀ ਧਰ ਜੀ ਉੱਥੋਂ ਚੱਲ ਪਏ, ਬਾਕੀ ਸਾਰੇ ਸਿੰਘਾਂ ਨੂੰ ਰੋਕ ਦਿੱਤਾ, ਕੇਵਲ ਪੰਜ ਸਿੰਘਾਂ ਨੂੰ ਨਾਲ ਲਿਆ। ਕੇਵਲ ਪੰਜ ਸਿੱਖਾਂ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਨਾਲ ਲਿਆ। ਉਹ ਜਿਹੜੇ ਪੰਜ ਸਿੰਘ ਸਨ, ਉਹਨਾਂ ਦੇ ਨਾਂ ਸੁਣੋ ਕਿ ਉਹ ਕਿਹੜੇ ਪੰਜ ਸਿੰਘ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਨਾਲ ਲਿਆ ਹੈ।
ਦਇਆ ਸਿੰਘ ਪੂਰਨ ਬ੍ਰਹਮ ਗਿਆਨੀ।
ਉਹਨਾਂ ਪੰਜਾਂ ਸਿੰਘਾਂ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜੋ ਪੂਰਨ ਬ੍ਰਹਮ ਗਿਆਨੀ ਹਨ, ਇਹ ਪੰਜਾਂ ਪਿਆਰਿਆਂ ਦੇ ਜਥੇਦਾਰ ਨੇ। ਇਹ ਉਹ ਪਿਆਰੇ ਨੇ ਪੰਜਾਂ ਪਿਆਰਿਆਂ ਚੋਂ ਭਾਈ ਦਇਆ ਸਿੰਘ ਜੀ, ਜਿਨ੍ਹਾਂ ਨੂੰ ਰੋਜ਼ ਆਪਾਂ ਅਰਦਾਸ ਵਿੱਚ ਯਾਦ ਕਰਕੇ ਸਿਮਰਦੇ ਹਾਂ, ਚੇਤੇ ਕਰਦੇ ਹਾਂ, ਔਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਸੀਸ ਭੇਟ ਕੀਤਾ ਹੈ, ਇਹ ਪੂਰਨ ਬ੍ਰਹਮ ਗਿਆਨ ਵਿੱਚ ਟਿਕੇ ਹੋਏ ਹਨ।
ਉਦੇ ਸਿੰਘ ਜੋਧਾ ਬਲਖਾਨੇ।
ਦੂਜਾ ਸਿੰਘ ਸਤਿਗੁਰਾਂ ਦੇ ਨਾਲ ਭਾਈ ਉਦੇ ਸਿੰਘ ਜੀ, ਇਹ ਵੀ ਬੜੇ ਸੂਰਮੇ ਨੇ, ਬਹਾਦਰ ਨੇ, ਭਾਈ ਮਨੀ ਸਿੰਘ ਦੇ ਸਪੁੱਤਰ ਨੇ, ਬੜੇ ਯੋਧੇ ਹਨ, ਸੂਰਮੇ ਹਨ।
ਆਲਮ ਸਿੰਘ ਚਰਨ ਸੋ ਚਾਲੇ।
ਭਾਈ ਆਲਮ ਸਿੰਘ ਜੀ ਤੀਸਰੇ ਸਿੰਘ ਇਹ ਸਨ ਨਾਲ, ਇਹ ਵੀ ਨਾਲ ਪੈਦਲ ਚੱਲ ਪਏ, ਕਿਉਂਕਿ ਘੋੜੇ ਉੱਥੇ ਛੱਡ ਦਿੱਤੇ, ਪਹਾੜੀ ਇਲਾਕਾ ਸੀ ਨਾ, ਘੋੜੇ ਉੱਥੇ ਜਾ ਨਹੀਂ ਸਨ ਸਕਦੇ ਉੱਚੇ ਸਿਖਰ ਤੇ, ਘੋੜੇ ਛੱਡ ਦਿੱਤੇ, ਪੈਦਲ ਗੁਰੂ ਕਲਗੀਧਰ ਜੀ ਦੇ ਨਾਲ ਚੱਲ ਪਏ। ਭਾਈ ਆਲਮ ਸਿੰਘ ਜੀ ਵੀ ਨਾਲ ਹਨ।
ਮੋਹਕਮ ਸਿੰਘ ਮਿਲਾਏ ਸੁਨਾਲੇ।
ਪੰਜਾਂ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ, ਇਹਨਾਂ ਨੂੰ ਵੀ ਸਤਿਗੁਰਾਂ ਨੇ ਆਪਣੇ ਨਾਲ ਲਿਆ ਹੈ।
ਸਾਹਿਬ ਸਿੰਘ ਤੁਸੰਗ ਸੰਭਾਰੇ, ਪੰਚੋਂ ਗਮਨੇ ਗੁਰੂ ਪਿਛਾਰੇ।
ਭਾਈ ਸਾਹਿਬ ਸਿੰਘ ਜੀ ਇਹ ਪੰਜਵੇਂ ਪੰਜਾਂ ਪਿਆਰਿਆਂ ਵਿੱਚੋਂ ਇਹ ਵੀ ਸਨ, ਇਹ ਵੀ ਸਤਿਗੁਰਾਂ ਦੇ ਨਾਲ, ਇਹ ਜਿਹੜੇ ਪੰਜ ਸਿੰਘ ਨੇ, ਭਾਈ ਦਇਆ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਉਦੇ ਸਿੰਘ ਜੀ, ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ, ਇਹ ਪੰਜੇ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਪੈਦਲ ਚੱਲ ਕੇ, ਜਿਹੜਾ ਮਾਲਵੀ ਪਰਬਤ ਦਾ ਸਿਖਰ ਹੈ ਜਿੱਥੇ ਸਤਿਗੁਰੂ ਜੀ ਜਾਣਾ ਚਾਹੁੰਦੇ ਨੇ, ਉਧਰ ਮਹਾਰਾਜ ਜੀ ਦੇ ਨਾਲ ਚੱਲ ਪਏ।
ਦਾਸਨ ਕੋ ਦੇ ਤੁਰੰਗ ਹਟਾਏ।
ਔਰ ਜਿਹੜੇ ਘੋੜੇ ਸਨ ਉਹ ਸੇਵਾਦਾਰਾਂ ਨੂੰ ਦੇ ਕੇ ਪਿੱਛੇ ਉਹਨਾਂ ਨੂੰ ਹਟਾ ਦਿੱਤਾ ਕਿ ਤੁਸੀਂ ਇੱਥੋਂ ਪਿੱਛੇ ਮੁੜ ਜਾਓ। ਘੋੜੇ ਅੱਗੇ ਜਾ ਨਹੀਂ ਸਨ ਸਕਦੇ, ਘੋੜੇ ਜਿਹੜੇ ਸਨ ਉਹ ਸੇਵਾਦਾਰਾਂ ਨੂੰ, ਦਾਸਾਂ ਨੂੰ ਦੇ ਕੇ ਉਹਨਾਂ ਨੂੰ ਪਿੱਛੇ ਮੋੜ ਦਿੱਤਾ।
ਤੁਰਨ ਪਾਇਨ ਸਾਥ ਸਿਧਾਏ।
ਔਰ ਮਹਾਰਾਜ ਜੀ ਦੇ ਨਾਲ ਪੈਰੀ ਪੈਦਲ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਨਾਲ ਬੜੀ ਛੇਤੀ ਨਾਲ, ਜਿਵੇਂ ਮਹਾਰਾਜ ਜੀ ਚੱਲਦੇ ਤਿਵੇਂ ਚੱਲ ਪਏ ਨੇ।
ਤੁੰਗ ਸਥਲ ਚੜ ਕੇ ਗੁਰ ਖਰੇ।
ਔਰ ਸਤਿਗੁਰੂ ਜੀ ਪਹਾੜ ਤੇ ਚੜਦਿਆਂ ਚੜਦਿਆਂ ਉੱਚਾ ਥਾਂ ਜਿਹੜਾ ਸਿਖਰ ਹੈ, ਚੋਟੀ ਹੈ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਚੜ ਕੇ ਖਲੋਤੇ ਹਨ।
ਚਾਰੋਂ ਦਿਸ਼ਾ ਬਿਲੋਕਨ ਕਰੇ।
ਪਹਾੜ ਬੜਾ ਉੱਚਾ ਸੀ, ਸਿਖਰ ਤੇ ਮਹਾਰਾਜ ਜੀ ਚੜ ਗਏ ਤੇ ਉੱਤੇ ਸਿਖਰ ਤੇ ਖਲੋ ਕੇ ਮਹਾਰਾਜ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ। ਬੜਾ ਸੋਹਣਾ ਇਲਾਕਾ ਹੈ ਪਹਾੜ ਦਾ, ਚਾਰੇ ਪਾਸੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਨਿਗਾਹ ਮਾਰ ਕੇ, ਨਿਗਾਹ ਦ੍ਰਿਸ਼ਟੀ ਕਰਕੇ ਵੇਖਿਆ ਹੈ।
ਇੱਕ ਵਿਚਰ ਧੋਤੋ ਗੰਦੀਲਾ।
ਖਾਲਸਾ ਜੀ ਜਦੋਂ ਮਹਾਰਾਜ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ ਤੇ ਉੱਥੇ ਇੱਕ ਗੰਦੀਲਾ ਫਿਰਦਾ ਸੀ। ਗੰਦੀਲਾ ਕਹਿੰਦੇ ਨੇ ਖਾਲਸਾ ਜੀ ਇੱਕ ਜਾਤੀ ਹੁੰਦੀ ਹੈ, ਵੀ ਇਹਨਾਂ ਦਾ ਜਦੋਂ ਰਾਜ ਭਾਗ ਖੁਸ ਗਿਆ ਤੇ ਇਹ ਸਰੀਰ ਕਰਕੇ ਨਗਨ ਹੋ ਗਏ, ਸਿਰ ਤੇ ਵੀ ਕੋਈ ਕੱਪੜਾ ਨਹੀਂ ਰੱਖਦੇ, ਤਨ ਤੇ ਵੀ ਕੱਪੜਾ ਨਹੀਂ ਰੱਖਦੇ। ਇਹ ਕਹਿੰਦੇ ਉਦੋਂ ਤੱਕ ਅਸੀਂ ਆਪਣੇ ਸਰੀਰ ਤੇ ਕੱਪੜਾ ਨਹੀਂ ਪਾਉਣਾ ਜਦੋਂ ਤੱਕ ਸਾਡਾ ਰਾਜ ਸਾਨੂੰ ਦੁਬਾਰਾ ਵਾਪਸ ਨਹੀਂ ਮਿਲ ਜਾਂਦਾ। ਉਹ ਇੱਕ ਗੰਦੀਲਾ ਉਹ ਉੱਥੇ ਫਿਰਦਾ ਸੀ ਜਦੋਂ ਦਸਵੇਂ ਪਾਤਸ਼ਾਹ ਉੱਤੇ ਚੜੇ ਨਾ ਪਹਾੜ ਤੇ, ਮਾਨੋ ਉਹਨੂੰ ਦਰਸ਼ਨ ਦੇਣ ਹੀ ਗਏ ਨੇ ਕਲਗੀਧਰ ਜੀ। ਉਹ ਇੱਕ ਗੰਦੀਲਾ ਉੱਥੇ ਫਿਰਦਾ ਸੀ, ਉਹਨੇ ਦਸਵੇਂ ਪਾਤਸ਼ਾਹ ਨੂੰ ਵੇਖਿਆ।
ਕਰਿਓ ਨਿਹਾਰਨ ਰੂਪ ਛਬੀਲਾ।
ਉਹਨੇ ਦਸਵੇਂ ਪਾਤਸ਼ਾਹ ਦਾ ਸੋਹਣਾ ਸਰੂਪ, ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਛੈਲ ਛਬੀਲਾ ਸਰੂਪ, ਸੋਹਣਾ ਸਰੂਪ ਵੇਖਿਆ ਹੈ।
ਸ਼ੀਗਰ ਕਰਦ ਚਰਨਨ ਪਰ ਪਰਿਓ।
ਗੰਦੀਲਾ ਆਇਆ, ਦੌੜ ਕੇ ਆਇਆ ਬੜੀ ਕਾਹਲੀ ਨਾਲ, ਆ ਕੇ ਸਤਿਗੁਰਾਂ ਦੇ ਚਰਨਾਂ ਤੇ ਪੈ ਗਿਆ। महाराज गुरु कलगी धर दे चरना ते टह के इन्हे मथा टेकिया
हाथ जोड़ सनमुख पुन खरियो
सतगुरां दे सामने हाथ जोड़ के खलो गया बड़े प्यार नल सनिमर बेनती करदा हाथ जोड़ के खलो गया
देखत कलगी धर के बाने
सतगुरां दे सामने हाथ बन के खलो गया इनू वेख के कलगिया वाले चोजी प्रीतम पातशाह जी बोले
कहा जानते बंधन छाने
महाराज जी कहंदे हां भाई की गल है तू की जान के सानू मत्था टेकिया की समझ के नमस्कार कीती है असी ता तेनू कदे पहला वेख्या नहीं महाराज दसवें पातशाह कह रहे ने है जानी जान सब कुछ जान दे आई दर्शन देन सी उनू पर फिर भी महाराज जी मानवी लीला दा ठाट रच रहे ने कहंदे भाई तू सानू की जान के मत्था टेकिया है
को है कहां बात सच पाखो
तू कौन है और तेरा वासा किथे है सचो सच दसी किसी भी प्रकार दा कोई पर्दा ना रखी
आए कहां कित गमन बलाखो
और कित्थों आया और किथे जाना चाहुंदा है
सुनकर पन्यो बाक मुस्काए क्यों ना पछान तो सुखदाए
हाथ जोड़ के ना वो मुस्कुरा पिया ते बड़े प्यार नल कहंदा सतगुरु जी तुसी मैनू क्यों नहीं पछाण दे महाराज तुसी मैनू पछाण दे नहीं तुसी भला मैनू क्यों नहीं पछाण दे गरीब नवाज जी
तेरी सतगुर सुनिए मम गाथा
हे कलगी धर जी है ता तुसी सब कुछ जान दे हो पर फिर भी पुछ रहे हो ते सुनो मेरी सारी गाथा मैं अपने बारे आप जी नू दसदा हां
प्रथम बिरतांत को तुम साथा
पर मैं अपना पिछला बिरतांत दसांगा मुढ़ला बिरतांत आप जी नू दसांगा मैं कौन हां
मैं रेवा का नंदन प्यारो
महाराज जी मैं रेवा दा लड़का हां रेवा दा लड़का हां रेवा दा मैं प्यारा पुत्र हां
जग रेवाल नाम मुझ डारो
और इस जगत दे विच रेवा दा पुत्र होण करके मैनू रवाल कहंदे हन रेवा दा मैं पुत्र हां ते जगत दे विच मेरा जेड़ा नाम प्रसिद्ध है प्रचलित है लोग जिस नाम नाल मैनू बुलाउंदे ने ओ रवाल कह के बुलाउंदे हन
हिम माता पाखे उपदेश
और मेरी मां ने मैनू उपदेश दिता सी रेवा भली स्त्री सी ओने मेरी मां ने मैनू उपदेश दिता सी जिस वेले मैं ओदे घर जन्म लै के होश संभाली ते मेरी मां ने मैनू उपदेश दिता
हे सुत तप को तपो विशेष
मां ने कहा सी हे पुत्र जे तू कुछ प्राप्त करना चाहना ते तपस्या कर खालसा जी अपने बच्चे नू भले पासे लाउण वास्ते मां दा बड़ा भारी योगदान हुंदा है मां चाहे ते अपने बच्चे नू साध बना सकदी ते मां ही चाहे ते चोर भी बना सकदी है ठग भी बना सकदी है इस करके ए कहना मेरी मां ने मैनू उपदेश दिता आख्या पुत्र जे तू कुछ प्राप्त करना चाहुंदा है ता फिर तपस्या कर तप कर
जगत भी कह जे ती वडे आए जिन किन तप को तप कर पाए
इस जगत विच जितनी भी वडियाई है सुख ने राज भाग ने ए सारियां वडियाईयां जिसने भी प्राप्त कीतियां ने तप करके मिलियां ने परमेश्वर दी तपस्या करके तप करके ही जगत दियां जड़ियां वडियाईयां ने जितने भी जिसने भी प्राप्त कीतियां ने ए सारियां वडियाईयां तप करके मिलदियां हन
तप ते कछु लब जग नाए
करके तप तो ज्यादा तपस्या वास जेड़ा तप करदा ना ओदे वास्ते कोई भी चीज दुर्लभ नहीं हुंदी तप करन वाले नू हर एक चीज मिल सकदी है जो ओ चाहुंदा है
अत ते अत शक्ति तप माए
तप दे विच अत तो अत दी शक्ति है बड़ी भारी शक्ति है तप दे विच
विष्ण आद जे बदो बडेरे तप मैं प्रीत करत नितेरे
विष्णु भगवान वर्गे जिन्ने बड़े बड़े देवते ने ਉਹ ਵੀ ਸਾਰੇ ਤਪ ਚ ਪ੍ਰੀਤ ਕਰਦੇ ਨੇ, ਉਹ ਵੀ ਤਪੱਸਿਆ ਕਰਦੇ ਨੇ। ਸ਼ਿਵ ਜੀ ਰਹਿੰਦਾ ਹੀ ਤਪ ਦੀ ਮੂਰਤ ਬਣ ਕੇ ਸਮਾਧੀ ਚ ਸਥਿਤ। ਜਿੰਨੇ ਵੀ ਵੱਡੇ ਵੱਡੇ ਦੇਵਤੇ ਨੇ ਹੇਰਵਾਲ, ਉਹ ਸਾਰੇ ਤਪੱਸਿਆ ਕਰਦੇ ਨੇ, ਤਪ ਦੇ ਵਿੱਚ ਪ੍ਰੀਤ ਕਰਦੇ ਹਨ।
ਮਹਾਦੇਵ ਕੋ ਨੇਮ ਸਦੀਵਾ,
ਮਹਾਦੇਵ ਸ਼ਿਵ ਜੀ ਦਾ ਤਾਂ ਨੇਮ ਹੀ ਆ ਸਦਾ। ਉਹ ਕੈਲਾਸ਼ ਪਰਬਤ ਤੇ ਬੈਠਾ ਚੌਂਕੜਾ ਮਾਰ ਕੇ ਸਮਾਧੀ ਵਿੱਚ ਹੀ ਲੀਨ ਰਹਿੰਦਾ, ਤਪ ਕਰਦਾ ਹੈ।
ਜਿਸ ਬਾਸਰ ਤਪ ਮੈਂ ਫਿਰ ਸੀਵਾ,
ਰਾਤ ਦਿਨ ਨਿਸ ਬਾਸਰ ਪਤਾ ਨੀ ਕਿੰਨੇ ਯੁਗਾਂ ਤੱਕ ਨਿਰੰਤਰ ਲਗਾਤਾਰ ਸਮਾਧੀ ਲਾ ਕੇ ਰੱਖਦਾ ਹੈ।
ਕਮਲਾਸਨ ਜਬ ਉਤਪਤ ਭਇਓ,
ਰੇਵਾ ਦੱਸ ਰਹੀ ਹੈ ਆਪਣੇ ਪੁੱਤਰ ਨੂੰ, ਰਵਾਲ ਫਿਰ ਗੁਰੂ ਕਲਗੀਧਰ ਜੀ ਨੂੰ ਦੱਸ ਰਿਹਾ, ਕਹਿੰਦਾ ਜੀ ਮੇਰੀ ਮਾਂ ਨੇ ਮੈਨੂੰ ਦੱਸੀ ਸੀ ਇਹ ਗੱਲ ਕਿ ਜਦੋਂ ਬ੍ਰਹਮਾ ਜੀ ਸੰਸਾਰ ਦੇ ਵਿੱਚ ਉਤਪਤ ਹੋਏ, ਨਾਭ ਕਮਲ ਤੇ ਬ੍ਰਹਮਾ ਉਪਜੇ, ਕਹਿੰਦੇ ਨਾਭੀ ਤੋਂ ਕਮਲ ਉਪਜਿਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਪੈਦਾ ਹੋਇਆ। ਗੁਰਬਾਣੀ ਚ ਕਈ ਥਾਵਾਂ ਤੇ ਇਹਦੇ ਪ੍ਰਮਾਣ ਆਉਂਦੇ। ਭਗਤ ਨਾਮਦੇਵ ਜੀ ਦਾ ਵੀ ਬਚਨ ਹੈ, ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ। ਪਹਿਲਾਂ ਪੂਰਨ ਪਰਮੇਸ਼ਰ ਤੋਂ ਪੁੰਡਰਕ, ਪੁੰਡਰਕ ਦਾ ਮਤਲਬ ਹੁੰਦਾ ਕਮਲ ਦਾ ਫੁੱਲ, ਕਮਲ ਦਾ ਫੁੱਲ ਬਣਿਆ ਤੇ ਕਮਲ ਦੇ ਫੁੱਲ ਤੋਂ ਤਾਂ ਤੇ ਹੰਸਾ, ਹੰਸਾ ਕਹਿੰਦੇ ਨੇ ਬ੍ਰਹਮਾ ਨੂੰ, ਕਮਲ ਦੇ ਫੁੱਲ ਤੋਂ ਬ੍ਰਹਮਾ ਪੈਦਾ ਹੋਇਆ। ਕਹਿੰਦੇ ਜੀ ਮੇਰੀ ਮਾਂ ਨੇ ਮੈਨੂੰ ਇਹ ਦੱਸਿਆ ਕਿ ਜਦੋਂ ਪਹਿਲਾਂ ਨਾਭੀ ਤੋਂ ਕਮਲ ਦੇ ਵਿੱਚੋਂ ਬ੍ਰਹਮਾ ਉਤਪੰਨ ਹੋਏ, ਬ੍ਰਹਮਾ ਜੀ ਪੈਦਾ ਹੋਏ,
ਬੈਠੇ ਹੋ ਕਮਲ ਕਮਲ ਨਿਪਜੇ,
ਉਹ ਕਮਲ ਦੇ ਵਿੱਚੋਂ ਬੈਠੇ ਹੋਏ ਉਪਜੇ ਹੋਏ ਕਮਲ ਦੇ ਉੱਤੇ ਬੈਠੇ ਸਨ।
ਤਬ ਆਕਾਸ਼ ਬਾਣੀ ਸਮਝਾਇਓ, ਤਪ ਬਿਨ ਬਲ ਨੈ ਕਿਨੋਂ ਪਾਇਓ।
ਉਸ ਵੇਲੇ ਬ੍ਰਹਮਾ ਜੀ ਨੂੰ ਕਮਲ ਦੇ ਫੁੱਲ ਤੇ ਬੈਠਿਆਂ ਆਕਾਸ਼ ਬਾਣੀ ਹੋਈ, ਤਪ ਕਰ ਤਪ ਕਰ ਤਪ ਕਰ। ਆਕਾਸ਼ ਬਾਣੀ ਹੋਈ ਕਿ ਤਪ ਤੋਂ ਬਿਨਾਂ ਕਿਸੇ ਨੇ ਵੀ ਸ਼ਕਤੀ ਪ੍ਰਾਪਤ ਨਹੀਂ ਕੀਤੀ। ਜੇ ਤੂੰ ਕੋਈ ਸ਼ਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਬ੍ਰਹਮਾ, ਤਾਂ ਤੈਨੂੰ ਤਪ ਕਰਨਾ ਪਵੇਗਾ।
ਸ਼ਕਤ ਮਿਸਾਲ ਚਾਹੇ ਪਾਏ, ਤਪ ਕਰੀਏ ਚਿਰ ਲਗ ਸਮਝਾਏ।
ਜੇ ਤੂੰ ਵਿਸ਼ਾਲ ਸ਼ਕਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਹੇ ਬ੍ਰਹਮਾ ਤੈਨੂੰ ਤਪ ਕਰਨਾ ਪਵੇਗਾ, ਤੈਨੂੰ ਤਪੱਸਿਆ ਕਰਨੀ ਪਵੇਗੀ।
ਹੁਣ ਤਪ ਅੱਛਾ ਬ੍ਰਹਮਾ ਕੀਨ,
ਇਹ ਸੁਣ ਕੇ ਉਸ ਵੇਲੇ ਬ੍ਰਹਮਾ ਜੀ ਨੇ ਫਿਰ ਬੜਾ ਭਾਰੀ ਅਤਿਸ਼ੈ ਤਪ ਕੀਤਾ।
ਜਗ ਸਿਰਜਨ ਕੀ ਸ਼ਕਤੀ ਲੇਨ,
ਤਪ ਕਰਕੇ ਬ੍ਰਹਮਾ ਨੂੰ ਜਗਤ ਦੇ ਸ੍ਰਿਸ਼ਟੀ ਦੀ ਸਿਰਜਣਾ ਕਰਨ ਦੀ ਵੇਖੋ ਸ਼ਕਤੀ ਮਿਲੀ। ਜਦੋਂ ਸ਼ਕਤੀ ਮਿਲੀ, ਉਹ ਤਪ ਕਰਕੇ ਮਿਲੀ ਸੰਸਾਰ ਨੂੰ ਸਿਰਜਣ ਦੀ, ਪਾਚੇ ਹੰਸਾ ਸਗਲੇ ਜੰਨਾ, ਫਿਰ ਸੰਸਾਰ ਦੇ ਸਾਰੇ ਜੀਵ ਪੈਦਾ ਕੀਤੇ ਬ੍ਰਹਮਾ ਨੇ। ਉਹ ਕਿਵੇਂ ਪੈਦਾ ਕੀਤੇ? ਪਹਿਲਾਂ ਤਪ ਕੀਤਾ ਬ੍ਰਹਮਾ ਨੇ, ਬੜੀ ਭਾਰੀ ਤਪੱਸਿਆ ਕੀਤੀ ਤੇ ਤਪੱਸਿਆ ਕਰਕੇ ਜਗਤ ਦੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਦੀ ਸ਼ਕਤੀ ਜਿਹੜੀ ਆ ਉਹ ਪਰਮੇਸ਼ਰ ਕੋਲੋਂ ਪ੍ਰਾਪਤ ਕੀਤੀ।
ਇੱਕ ਸੰਸਾਰੀ ਇੱਕ ਭੰਡਾਰੇ, ਇੱਕ ਲਾਏ ਦੀ ਬਾਲ ਸੁਰ ਨਰ ਮੈਂ ਇਹ ਤੀਨ ਬਧੇਰੇ, ਤਪ ਕੋ ਤਪੈ ਮਹਾਤਮੇਰੇ।
ਜਿੰਨੇ ਸੁਰ ਨਰ ਦੇਵੀ ਦੇਵਤੇ ਨੇ ਸਭ ਦੇ ਵਿੱਚੋਂ ਇਹ ਤਿੰਨ ਵੱਡੇ ਨੇ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ, ਇਹਨਾਂ ਤਿੰਨਾਂ ਨੇ ਤਪ ਕੀਤਾ, ਇਹਨਾਂ ਤਿੰਨਾਂ ਨੇ ਤਪ ਦੇ ਵਿੱਚ ਪ੍ਰੀਤ ਕੀਤੀ ਆ, ਤਪੱਸਿਆ ਕਰਕੇ ਸ਼ਕਤੀ ਪ੍ਰਾਪਤ ਕੀਤੀ ਹੈ।
ਅਪਰਨ ਕੀ ਗਿਣਤੀ ਕੋ ਕਹਾ,
ਜੇ ਇਹ ਸਭ ਤੋਂ ਵੱਡੇ ਤਪ ਕਰ ਰਹੇ ਨੇ ਤੇ ਬਾਕੀ ਹੋਰਾਂ ਦੀ ਤਾਂ ਕੀ ਗਿਣਤੀ ਕਰਨੀ ਹੈ।
ਜਾਂ ਤੇ ਪੁੱਤਰ ਕਰੋ ਤਪ ਮਾਂ,
ਇਸ ਕਰਕੇ ਹੇ ਪੁੱਤਰ ਰਵਾਲ, ਜੇ ਤੂੰ ਵੀ ਕੁਝ ਵਡਿਆਈ ਪ੍ਰਾਪਤ ਕਰਨਾ ਚਾਹੁੰਦਾ ਤਾਂ ਫਿਰ ਤੂੰ ਵੀ ਤਪ ਕਰ, ਤੈਨੂੰ ਵੀ ਫਿਰ ਤਪੱਸਿਆ ਦੀ ਲੋੜ ਹੈ।
ਹੁਣ ਜਨਨੀ ਤੇ ਅਸ ਉਪਦੇਸ਼,
ਕਹਿੰਦੇ ਆਪਣੀ ਮਾਂ ਕੋਲੋਂ ਇਹ ਉਪਦੇਸ਼ ਮੈਂ ਸੁਣਿਆ, ਆਪਣੀ ਮਾਂ ਕੋਲੋਂ ਇਹ ਉਪਦੇਸ਼ ਮੈਂ ਪ੍ਰਾਪਤ ਕੀਤਾ।
ਤਪ ਕੋ ਤਪ ਤਰਿਓ ਵਿਸ਼ੇਸ਼,
ਔਰ ਫਿਰ ਮੈਂ ਤਪੱਸਿਆ ਕੀਤੀ, ਵਿਸ਼ੇਸ਼ ਕਰਕੇ ਬੜਾ ਭਾਰੀ ਤਪ ਕੀਤਾ।
ਫਿਰ ਹੋਏ ਉੱਤਰ ਖੰਡ ਸਛਾਏ, ਤਪ ਕਰਤੇ ਜੁਗ ਤੀਨ ਬਿਤਾਏ।
ਮਹਾਰਾਜ ਜੀ ਉੱਤਰਾਖੰਡ ਦੇ ਇਲਾਕੇ ਦੇ ਵਿੱਚ ਮੈਂ ਖਲੋ ਕੇ ਤਪ ਕੀਤਾ, ਔਰ ਤਕਰੀਬਨ ਤਪ ਕਰਦਿਆਂ ਮੈਨੂੰ ਤਿੰਨ ਯੁੱਗ ਬਤੀਤ ਹੋ ਗਏ। ਤਿੰਨ ਯੁੱਗਾਂ ਤੱਕ ਖਲੋਤਾ ਮੈਂ ਤਪ ਕਰਦਾ ਰਿਹਾ।
ਤਬ ਕਮਲਾ ਸਿੰਘ ਚੱਲ ਕਰ ਆਇਓ
ਔਰ ਮੇਰੀ ਤਪੱਸਿਆ ਤੋਂ ਖੁਸ਼ ਹੋ ਕੇ ਖੁਦ ਬ੍ਰਹਮਾ ਜੀ ਮੇਰੇ ਸਾਹਮਣੇ ਪ੍ਰਗਟ ਹੋਏ।
ਆਗੇ ਫਿਰ ਦਰਸ ਦਿਖਾਇਓ
ਔਰ ਮੇਰੇ ਸਾਹਮਣੇ ਸਨਮੁਖ ਖਲੋ ਕੇ ਉਹਨਾਂ ਨੇ ਮੈਨੂੰ ਦਰਸ਼ਨ ਦਿੱਤੇ।
ਵਿਭਿਦ ਵਿਧਨ ਮੈਂ ਉਸਤ ਕੀਨ।
ਜਦੋਂ ਬ੍ਰਹਮਾ ਜੀ ਮੇਰੇ ਸਨਮੁਖ ਆਏ ਤਾਂ ਮੈਂ ਫਿਰ ਵਿਵਿਧ ਪ੍ਰਕਾਰ ਦੀ ਉਸਤਤ ਬ੍ਰਹਮਾ ਜੀ ਦਾ ਸਤੋਤਰ ਗਾਇਨ ਕੀਤਾ।
ਚਰਨ ਕਮਲ ਪਰ ਸਿਰ ਧਰ ਦੀਨ।
ਔਰ ਬ੍ਰਹਮਾ ਜੀ ਦੇ ਚਰਨਾ ਕਮਲਾਂ ਦੇ ਉੱਤੇ ਮੈਂ ਸੀਸ ਰੱਖ ਕੇ ਮੱਥਾ ਟੇਕਿਆ।
ਹੋਏ ਪ੍ਰਸੰਨ ਵਿਦਵਾਕ ਬਖਾਨਾ।
ਔਰ ਬ੍ਰਹਮਾ ਜੀ ਨੇ ਪ੍ਰਸੰਨ ਹੋ ਕੇ ਮੇਰੇ ਤੇ ਮੇਰੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਮੈਨੂੰ ਵਾਕ ਕੀਤਾ, ਵਚਨ ਕੀਤਾ।
ਆਹੋ ਨਾਗ ਨੰਦਨ ਸੁਨ ਕਾਨਾ।
ਨਾਗ ਨੰਦਨ, ਕਿਉਂਕਿ ਇਹ ਨਾਗ ਦਾ ਪੁੱਤਰ ਸੀ ਨਾ, ਰਵਾਲ ਕਹਿਣ ਲੱਗਾ ਕਿ ਹੇ ਨਾਗ ਨੰਦਨ ਸੁਣ ਧਿਆਨ ਦੇ ਨਾਲ।
ਤਪ ਤੈ ਸਾਧਨ ਕੀਨ ਘਨੇਰੇ।
ਤੂੰ ਬੜੀ ਭਾਰੀ ਤਪੱਸਿਆ ਕੀਤੀ ਹੈ, ਤੂੰ ਬੜਾ ਭਾਰੀ ਕਠਨ ਤਪ ਕੀਤਾ ਹੈ।
ਪਰ ਚਾਹੋ ਜਿਮ ਹੈ ਉਰ ਤੇਰੇ।
ਹਾਂ ਦੱਸ, ਤੇਰੇ ਮਨ ਵਿਚ ਜੋ ਇੱਛਾ ਹੈ, ਜਿਸ ਤਰ੍ਹਾਂ ਦਾ ਤੂੰ ਵਰ ਚਾਹੁੰਦਾ ਹੈ, ਉਹ ਵਰ ਤੂੰ ਮੇਰੇ ਪਾਸੋਂ ਮੰਗ ਲੈ।
ਹੁਣ ਬ੍ਰਹਮਾ ਤੇ ਜੁਗ ਕਰ ਜੋਰੇ।
ਕਹਿੰਦੇ ਬ੍ਰਹਮਾ ਜੀ ਕੋਲੋਂ ਇਹ ਬਚਨ ਸੁਣ ਕੇ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਬ੍ਰਹਮਾ ਜੀ ਨੂੰ ਬੇਨਤੀ ਕੀਤੀ।
ਜਾਚਿਓ ਜਥਾ ਮਨੋਰਥ ਮੇਰੇ।
ਮੇਰੇ ਹਿਰਦੇ ਵਿਚ, ਮੇਰੇ ਮਨ ਵਿਚ ਜਿਸ ਤਰ੍ਹਾਂ ਦਾ ਮਨੋਰਥ ਸੀ, ਮੈਂ ਆਪਣੇ ਉਸ ਮਨੋਰਥ ਦੇ ਅਨੁਸਾਰ ਬ੍ਰਹਮਾ ਜੀ ਦੇ ਕੋਲੋਂ ਫਿਰ ਉਸ ਵਕਤ ਮੰਗ ਕੀਤੀ, ਵਰ ਮੰਗਿਆ।
ਅਦਕ ਬਿਭੂਤੀ ਰਾਜਸੀ ਪਾਵੋ।
ਮੈਂ ਇਹ ਵਰ ਮੰਗਿਆ ਕਿ ਮੈਨੂੰ ਰਾਜਸੀ ਵਿਭੂਤੀ ਪ੍ਰਾਪਤ ਹੋਵੇ, ਰਾਜ ਭਾਗ ਮਿਲੇ। ਤਪ ਦੇ ਨਾਲ ਖਾਲਸਾ ਜੀ ਇਸੇ ਕਰਕੇ ਮੁਕਤੀ ਨਹੀਂ ਮਿਲਦੀ, ਕਿਉਂਕਿ ਤਪ ਨਾਲ ਇੱਛਾਵਾਂ ਨਾਸ਼ ਨਹੀਂ ਹੁੰਦੀਆਂ, ਤਪ ਕਰਨ ਤੋਂ ਬਾਅਦ ਇੱਛਾ ਨਾਸ਼ ਨਹੀਂ ਹੁੰਦੀ, ਇਸ ਕਰਕੇ ਨਾਮ ਜਪਣ ਨਾਲ ਹੀ ਮੁਕਤੀ ਹੈ। ਪਰ ਤਪ ਕਰਨ ਵਾਲੇ ਵੀ ਕੋਈ ਮਲੀਨ ਨਹੀਂ ਹੁੰਦੇ, ਮਾੜੇ ਨਹੀਂ ਹੁੰਦੇ, ਉਹ ਵੀ ਸਾਡੇ ਨਾਲੋਂ ਭਲੇ ਹੀ ਨੇ। ਅਸੀਂ ਤਾਂ ਇੱਕ ਘੰਟਾ ਨਿਤਨੇਮ ਨਹੀਂ ਕਰ ਸਕਦੇ, ਉਹ ਸੈਂਕੜੇ ਸਾਲਾਂ ਤੱਕ ਬਹਿ ਕੇ ਤਪ ਕਰਦੇ ਭਲੇ ਹੀ ਨੇ ਨਾ, ਫਿਰ ਸਾਨੂੰ ਹੱਕ ਨਹੀਂ ਅਸੀਂ ਉਹਨਾਂ ਦੀ ਨਿੰਦਾ ਕਰੀਏ। ਇਹ ਕਹਿਣ ਲੱਗਾ ਜੀ, ਫਿਰ ਮੈਂ ਬ੍ਰਹਮਾ ਜੀ ਕੋਲੋਂ ਵਰ ਮੰਗਿਆ ਕਿ ਹੇ ਬ੍ਰਹਮ ਦੇਵ, ਜੇ ਮੇਰੇ ਤੇ ਖੁਸ਼ ਹੋਏ ਹੋ ਤਾਂ ਮੈਨੂੰ ਰਾਜਸੀ ਭਾਗ ਬਖਸ਼ੋ, ਰਾਜਸੀ ਵਿਭੂਤੀ ਬਖਸ਼ੋ।
ਨਿਜ ਪਰ ਵਰ ਦੀ ਜੈ ਰਾਜ ਕਮਾਓ।
ਮੈਨੂੰ ਆਪਣਾ ਵਰ ਦਿਓ ਕਿ ਮੈਂ ਰਾਜ ਕਮਾਵਾਂ, ਰਾਜ ਭਾਗ ਭੋਗਾ।
ਇਵੇਂ ਹੋਏ ਬਿਰਾਂਚੀ ਉਚਾਰਾ।
ਇਹ ਸੁਣਦਿਆਂ ਬ੍ਰਹਮਾ ਜੀ ਨੇ ਆਖਿਆ ਇਸੇ ਤਰ੍ਹਾਂ ਹੋਵੇਗਾ, ਕਥਾ ਵਸਤ ਕਹਿ ਕੇ ਉਸੇ ਤਰ੍ਹਾਂ ਮੈਨੂੰ ਇਹ ਬਚਨ ਕਿਹਾ, ਇਸੇ ਤਰ੍ਹਾਂ ਹੋਵੇਗਾ ਜਿਵੇਂ ਤੂੰ ਚਾਹੁੰਦਾ ਹੈ।
ਵਿਸ਼ਵਕਰਮਾ ਤਤਕਾਲ ਹਕਾਰਾ।
ਉਸੇ ਵੇਲੇ ਵਿਸ਼ਵਕਰਮਾ, ਵਿਸ਼ਵਕਰਮਾ ਜਿਹੜਾ ਕਹਿੰਦੇ ਕਾਰੀਗਰਤਾ ਦਾ ਦੇਵਤਾ, ਸ੍ਰਿਸ਼ਟੀ ਨੂੰ ਢੰਗ ਦੇ ਨਾਲ ਤਰੀਕੇ ਨਾਲ ਬਣਾਉਂਦਾ ਹੈ, ਉਹਨੂੰ ਉਸ ਵੇਲੇ ਫਿਰ ਸੱਦਿਆ ਬੁਲਾਇਆ।
ਮੰਡਪ ਨਗਰ ਕਰਾਵਨ ਕਰਿਓ।
ਫਿਰ ਆ ਜਿਹੜਾ ਮੰਡਪ ਨਗਰ ਹੈ, ਜਿਹਨੂੰ ਅੱਜ ਕੱਲ ਮੰਡੀ ਕਹਿੰਦੇ ਨੇ, ਸਕੇਤ ਮੰਡੀ ਕਹਿੰਦੇ, ਇਹ ਜਿਹੜਾ ਨਗਰ ਸੀ ਫਿਰ ਉਹਨੇ ਇਹ ਬਣਾਇਆ, ਨਵੇਂ ਢੰਗ ਨਾਲ ਇਸ ਨਗਰ ਦੀ ਰਚਨਾ ਕੀਤੀ।
ਅਬ ਮੰਡੀ ਜੈ ਨਾਮ ਉਚਰਿਓ।
ਮਹਾਰਾਜ ਜੀ ਹੁਣ ਜਿਹਨੂੰ ਮੰਡੀ ਕਹਿੰਦੇ ਨੇ ਨਾ, ਇਹਦਾ ਪਹਿਲਾ ਨਾਮ ਮੰਡਪ ਸੀ, ਇਹਨੂੰ ਮੰਡਪ ਪਹਿਲਾਂ ਮੰਡਪਪੁਰੀ ਕਹਿੰਦੇ ਸਨ। ਇਹ ਵਿਸ਼ਵਕਰਮਾ ਨੇ ਮੇਰੇ ਕਹਿਣ ਤੇ ਬਣਾਈ ਸੀ, ਹੁਣ ਜਿਸ ਨੂੰ ਮੰਡੀ ਕਹਿ ਕੇ ਬੁਲਾਇਆ ਜਾਂਦਾ ਹੈ।
ਜਿਸ ਕੋ ਮੋਏ ਬਣਾਇਓ ਰਾਜਾ।
ਮੈਨੂੰ ਬ੍ਰਹਮਾ ਜੀ ਨੇ ਰਾਜਾ ਬਣਾ ਦਿੱਤਾ, ਮੈਂ ਉਸ ਮੰਡੀ ਦਾ ਰਾਜਾ ਬਣ ਗਿਆ।
ਮਿਰਧਾਇਓ ਰਾਜ ਸਮਾਜਾ।
ਮੈਂ ਆਪਣਾ ਰਾਜ ਸਮਾਜ ਬੜਾ ਵਧਾ ਲਿਆ, ਦਿਨ ਪ੍ਰਤੀ ਦਿਨ ਮੇਰਾ ਰਾਜ ਭਾਗ ਵਧਦਾ ਚਲਾ ਗਿਆ।
ਜੀਤੇ ਦੇਸ਼ ਵਿਦੇਸ਼ ਮਿਸਾਲੇ।
ਬੜੇ ਬੜੇ ਦੇਸ਼ ਵਿਦੇਸ਼ ਜਿੱਤ ਲਏ, ਨੇੜੇ ਤੇੜੇ ਦੇ ਜਿੰਨੇ ਇਲਾਕੇ ਸਨ ਮੈਂ ਜਿੱਤ ਕੇ ਸਰ ਕਰ ਲਏ, ਅਧੀਨ ਕਰ ਲਏ।
ਕਰਿਓ ਰਾਜ ਮੈਂ ਬੋ ਬਲ ਨਾਲੇ,
ਬੜੇ ਬਲ ਦੇ ਨਾਲ ਮੈਂ ਰਾਜ ਕੀਤਾ ਔਰ ਬੜਾ ਦੀਰਘ ਕਾਲ ਤੱਕ, ਦੀਰਘ ਸਮੇਂ ਤੱਕ ਰਾਜ ਕੀਤਾ।
ਬੇਸ਼ਿਤ ਯੁਗ ਬੀਤੇ ਸਰੀਤ,
ਇਸੇ ਤਰ੍ਹਾਂ ਬਹੁਤ ਲੰਮਾ ਸਮਾਂ ਬੀਤ ਗਿਆ ਮੈਨੂੰ ਰਾਜ ਕਰਦਿਆਂ।
ਭੋਗਤ ਆਨੰਦ ਰਿਪਨ ਕੋ ਜੀਤ,
ਮੈਂ ਬੜਾ ਆਨੰਦ ਪ੍ਰਾਪਤ ਕਰਕੇ ਬੜਾ ਸੁਖ ਭੋਗਿਆ ਦੁਸ਼ਮਣਾਂ ਨੂੰ ਜਿੱਤ ਕੇ। ਕੋਈ ਦੁਸ਼ਮਣ ਰਿਹਾ ਹੀ ਨਹੀਂ ਮੇਰਾ, ਦੁਸ਼ਮਣਾਂ ਨੂੰ ਜਿੱਤ ਕੇ ਮੈਂ ਬੜੇ ਲੰਮੇ ਸਮੇਂ ਤੱਕ ਰਾਜ ਭੋਗ ਸੁਖ ਭੋਗਿਆ।
ਤਬ ਜੱਛਣ ਸੋ ਰਲ ਮਮ ਪਰਿਓ,
ਮਹਾਰਾਜ ਉਸ ਵੇਲੇ ਜਿਹੜੇ ਆ ਯਕਸ਼ ਸਨ ਇਹਨਾਂ ਨਾਲ ਮੇਰਾ ਜੰਗ ਹੋ ਗਿਆ। ਨਾਗ ਤੇ ਜੱਛ ਦੋਵੇਂ ਆਪਸ ਵਿਚ ਵਿਰੋਧੀ ਨੇ, ਇਕ ਦੂਜੇ ਦੇ ਲੜਦੇ ਨੇ। ਇਹ ਨਾਗ ਦਾ ਪੁੱਤਰ ਸੀ ਨਾ ਰੇਵਾ ਦਾ, ਤੇ ਦੂਜੇ ਪਾਸੇ ਜੱਖ ਸਨ। ਕਹਿੰਦਾ ਉਹਨਾਂ ਦੇ ਨਾਲ ਫਿਰ ਸਾਡਾ ਮੇਰਾ ਬੜਾ ਭਾਰੀ ਜੰਗ ਹੋਇਆ।
ਅਸੀਂ ਹਜ਼ਾਰੋਂ ਸਾਲ ਮੁਖ ਲੜਿਓ,
ਔਰ ਮੈਂ ਸਾਹਮਣੇ ਹੋ ਕੇ ਲੜਿਆ, ਹਜ਼ਾਰਾਂ ਯਕਸ਼ ਮੈਂ ਮਾਰੇ।
ਜਿਉਂ ਲੋ ਸੋ ਲੋ ਕਰਾਰਾ, ਜਿਉਂ ਬਜਿਓ ਲੋ ਸੋ ਲੋ ਕਰਾਰਾ, ਮਚਿਓ ਮਾਂ ਸੰਗਰਾਮ ਅਖਾਰਾ।
ਮਹਾਰਾਜ ਜੀ ਲੋਹੇ ਤੇ ਲੋਹਾ ਵੱਜਿਆ, ਬੜਾ ਭਿਆਨਕ ਜੰਗ ਹੋਇਆ, ਸੰਗਰਾਮ ਰਚਿਆ ਗਿਆ। ਔਰ ਉਹ ਜੰਗ ਕੋਈ ਛੋਟਾ ਜੰਗ ਨਹੀਂ ਸੀ, ਉਹ ਯਕਸ਼ਾਂ ਤੇ ਨਾਗਾਂ ਦਾ ਜੰਗ ਸੀ। ਉਹਦੇ ਵਿਚ ਲੱਖਾਂ ਲੋਕ ਮਾਰੇ ਗਏ।
ਜੱਛਣ ਲੱਛਣ ਘਾਲੇ ਉਹ ਹੇਲਾ,
ਪਰ ਉਹ ਲੱਖਾਂ ਦੀ ਗਿਣਤੀ ਚ ਅਸੀਂ ਥੋੜੇ ਸਨ, ਯਕਸ਼ ਜਿਹੜੇ ਸਨ ਉਹ ਜਿਆਦਾ ਸਨ। ਉਹਨਾਂ ਨੇ ਬੜੇ ਜ਼ੋਰ ਦਾ ਹਮਲਾ ਕੀਤਾ।
ਕਰਿਓ ਧਕੇਲਨ ਰੇਲ ਰੋਪੇਲਾ,
ਉਹਨਾਂ ਨੇ ਮੈਨੂੰ ਇਹੋ ਜਿਹਾ ਧਕੇਲਿਆ, ਇਹੋ ਜਿਹਾ ਰੇਲਿਆ ਪੇਲਿਆ, ਯਾਨੀ ਕਿ ਇਹੋ ਜਿਹਾ ਖਤਮ ਕੀਤਾ।
ਬਹੁਤਨ ਮਿਲ ਮੁਝ ਕੋ ਬਦਕੀਨੋ, ਰਾਜ ਸਕਲ ਮੇਰੋ ਸਭ ਛੀਨੋ।
ਬਹੁਤਿਆਂ ਯਕਸ਼ਾਂ ਨੇ ਮਿਲ ਕੇ ਮਹਾਰਾਜ ਜੀ ਮੇਰਾ ਵੱਧ ਕੀਤਾ, ਔਰ ਜਿਹੜਾ ਮੇਰਾ ਰਾਜ ਭਾਗ ਸੀ ਉਹ ਯਕਸ਼ਾਂ ਨੇ ਖੋਹ ਲਿਆ। ਉਹ ਯਕਸ਼ਾਂ ਨੇ ਉਸ ਵੇਲੇ ਮੇਰਾ ਰਾਜ ਭਾਗ ਖੋਹ ਕੇ ਪ੍ਰਾਪਤ ਕਰ ਲਿਆ।
ਜੈ ਪੂਰਵ ਮੈਂ ਤਪਬੋ ਤਪਾ,
ਮਹਾਰਾਜ ਜੀ ਜਿੱਥੇ ਮੈਂ ਪਹਿਲਾਂ ਤਪੱਸਿਆ ਕੀਤੀ ਸੀ, ਜਿੱਥੇ ਮੈਂ ਪਹਿਲਾਂ ਪੂਰਨ ਤਪ ਕੀਤਾ ਹੈ,
ਵਿਦ ਬਲ ਤੇ ਤੀਰਥ ਏ ਥਾਪਾ,
ਉਹ ਬ੍ਰਹਮਾ ਜੀ ਦੇ ਬਚਨਾਂ ਨਾਲ ਆਹ ਤੀਰਥ ਬਣਿਆ। ਜਿਹੜੇ ਤੀਰਥ ਤੇ ਤੁਸੀਂ ਆਏ ਹੋ ਨਾ, ਰਵਾਲ ਸਾਰੇ ਜਿਹੜਾ ਸਰੋਵਰ ਹੈ, ਇੱਥੇ ਮੈਂ ਤਪੱਸਿਆ, ਇੱਥੇ ਰਵਾਲ ਨੇ ਤਪੱਸਿਆ ਕੀਤੀ ਸੀ, ਉਹਦੇ ਨਾਂ ਉੱਤੇ ਹੀ ਇਹ ਤੀਰਥ ਜਿਹੜਾ ਹੈ ਬ੍ਰਹਮਾ ਨੇ ਪ੍ਰਗਟ ਕੀਤਾ ਹੈ।
ਲਘੂ ਗਿਰਵਰ ਸਰਵਰ ਗਲ ਸੰਸਰ,
ਮਹਾਰਾਜ ਜੀ ਵੇਖੋ ਤੁਸੀਂ ਇਹ ਸਰੋਵਰ ਦੀ ਕਿਤਨੀ ਭਾਰੀ ਮਹਿਮਾ, ਇਹ ਤਪੱਸਿਆ ਦਾ ਫਲ ਹੈ।
ਤਰਤ ਫਿਰਤ ਹਿਰਤ ਸਭ ਜਲ ਪਰ,
ਵੇਖੋ ਇਹਦੇ ਉੱਤੇ ਪੱਥਰ ਵੀ ਤਰ ਜਾਂਦੇ ਨੇ, ਪੱਤਿਆਂ ਦੇ ਉੱਤੇ ਪਏ ਹੋਏ ਪੱਥਰ ਵੀ ਤਰ ਜਾਂਦੇ ਹਨ।
ਨੇਕ ਲੰਕ ਅਵਤਾਰ ਨ ਜਾਵਤ, ਬਾਸ ਕਰੂ ਮੈਂ ਇਸ ਹਲ ਤਾਵਤ।
ਮਹਾਰਾਜ ਜੀ ਜਦੋਂ ਤੱਕ ਨੇਕ ਲੰਕ ਅਵਤਾਰ ਨਹੀਂ ਹੁੰਦਾ ਉਦੋਂ ਤੱਕ ਮੈਂ ਇੱਥੇ ਵਾਸਾ ਕਰਨਾ। ਖਾਲਸਾ ਜੀ ਇਹ ਗੁਪਤ ਮੰਡਲ ਹੈ, ਸਥੂਲ ਮੰਡਲ ਦੀ ਗੱਲ ਨਹੀਂ ਹੋ ਰਹੀ, ਤੇ ਕਲਗੀਧਰ ਪਾਤਸ਼ਾਹ ਦੀ ਗਮਤਾ ਹਰ ਇੱਕ ਮੰਡਲ ਵਿਚ ਹੈ। ਆਖੋ ਸਤਨਾਮ ਸ੍ਰੀ, ਦਸਵੇਂ ਪਾਤਸ਼ਾਹ ਦੀ ਗਮਤਾ ਹਰ ਮੰਡਲ ਵਿਚ ਹੈ। ਅਸੀਂ ਸੋਚਾਂਗੇ ਤੇ ਅਸੀਂ ਸ਼ੰਕਿਆਂ ਚ ਪੈ ਜਾਂਗੇ ਕਿਵੇਂ ਹੋ ਸਕਦਾ, ਪਰ ਕਲਗੀਧਰ ਦੀ ਗਮਤਾ ਹਰ ਮੰਡਲ ਵਿਚ ਹੈ, ਜਿਹੜੇ ਸਾਡੇ ਲਈ ਗੁਪਤ ਨੇ ਅਸੀਂ ਵੇਖੇ ਵੀ ਨਹੀਂ। ਦਸਵੇਂ ਪਾਤਸ਼ਾਹ ਦੀ ਪਹੁੰਚ ਉੱਥੇ ਤੱਕ ਵੀ ਹੈ। ਪਰਮੇਸ਼ਰ ਜੋ ਨੇ ਸਾਡੇ ਮੰਡਲਾਂ ਦੇ ਸਿਰਜਣਹਾਰ ਨੇ, ਇਹ ਗੁਪਤ ਮੰਡਲ ਦੇ ਵਿਚ ਉਹ ਰੇਵਾ ਦਾ, ਕਿਉਂਕਿ ਲੜਕਾ ਉਹ ਕਹਿੰਦਾ ਮੇਰਾ ਵੱਧ ਹੋ ਚੁੱਕਾ ਹੈ, ਪਰ ਆਤਮਾ ਕਰਕੇ ਉਹ ਮੌਜੂਦ ਸੀ ਜਿਹਦੇ ਤੱਕ ਕਲਗੀਧਰ ਦੀ ਪਹੁੰਚ ਹੈ, ਜਿਹਦੇ ਬਾਰੇ ਮਹਾਰਾਜ ਜੀ ਨੇ ਕਿਹਾ ਨਾ ਵੀ ਕਈ ਕੋਟ ਜੱਖ ਕਿੰਨਰ ਪਿਸਾਚ, ਕਿੰਨੇ ਹੀ ਨੇ ਨਾ ਇਹ ਵੀ, ਕਈ ਕਰੋੜਾਂ ਦੀ ਗਿਣਤੀ ਚ ਯਕਸ਼ ਵੀ ਨੇ, ਕਿੰਨਰ ਵੀ ਨੇ, ਪਿਸਾਚ ਵੀ ਨੇ, ਇਹ ਵੀ ਕਰੋੜਾਂ ਨੇ। ਸੁਖਮਣੀ ਸਾਹਿਬ ਦਾ ਵਚਨ ਹੈ, ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦਾ, ਉਹਦੇ ਵਿਚ ਇਹ ਵੀ ਆਉਂਦੇ ਨੇ, ਨਾਗ ਵੀ ਆਉਂਦੇ ਨੇ। ਇਹ ਕਹਿਣ ਲੱਗਾ ਮਹਾਰਾਜ ਜਦੋਂ ਤੱਕ ਨੇਕ ਲੰਕ ਅਵਤਾਰ ਨਹੀਂ ਹੁੰਦਾ, ਜਿਹਦੇ ਬਾਰੇ ਕਲਗੀਧਰ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿਚ ਨੇਕ ਲੰਕੀ ਅਵਤਾਰ ਲਿਖਿਆ ਨਾ, ਕਲਕੀ ਅਵਤਾਰ ਵੀ ਜਿਸ ਨੂੰ ਕਹਿੰਦੇ ਨੇ, ਜਿਹਦੇ ਬਾਰੇ ਮਹਾਰਾਜ ਜੀ ਕਹਿੰਦੇ ਪਲ ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਮ ਹੈਗੇ, ਦਸਵੇਂ ਪਾਤਸ਼ਾਹ ਦੇ ਬਚਨ ਨੇ ਉਹ ਕਲਕੀ ਅਵਤਾਰ। ਉਸ ਨੇਕ ਲੰਕ ਅਵਤਾਰ ਦੀ ਗੱਲ ਕਰ ਰਿਹਾ, ਕਹਿੰਦਾ ਜਦੋਂ ਤੱਕ ਨੇਕ ਲੰਕ ਅਵਤਾਰ ਨਹੀਂ ਹੁੰਦਾ ਉਦੋਂ ਤੱਕ ਮੈਂ ਇੱਥੇ ਨਿਵਾਸ ਕਰਾਂਗਾ, ਇੱਥੇ ਰਹਾਂਗਾ।
ਕਰਨਾ ਕਰਿਆ ਤੁਮ ਚਲ ਆਏ,
ਤੁਸੀਂ ਬੜੀ ਮੇਰੇ ਤੇ ਦਇਆ ਕੀਤੀ ਹੈ, ਤਰਸ ਕੀਤਾ ਕਿ ਆਪ ਜੀ ਇੱਥੇ ਚੱਲ ਕੇ ਆਏ ਹੋ।
ਆਪਣਾ ਦਰਸ਼ਨ ਰੁਚਿਰ ਦਿਖਾਏ,
ਔਰ ਆ ਕੇ ਮੈਨੂੰ ਆਪਣੇ ਸੋਹਣੇ ਦਰਸ਼ਨ ਦੀਦਾਰ ਬਖਸ਼ੇ ਹਨ।
ਨਰ ਅਵਤਾਰ ਆਪ ਤੁਮ ਹੋ,
ਮਹਾਰਾਜ ਜੀ ਤੁਸੀਂ ਨਰ ਦਾ ਅਵਤਾਰ ਹੋ, ਮਾਨਵੀ ਅਵਤਾਰ ਧਾਰਨ ਕਰਕੇ ਆਏ ਹੋ।
ਸਕਲ ਸ਼ਕਤ ਸ਼ਕਲ ਸ਼ਕਤ ਧਰਤ ਗੁਣ ਦਏ,
ਮਹਾਰਾਜ ਜੀ ਆਪ ਜੀ ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਹੋ, ਸਕਲ ਸ਼ਕਤੀਆਂ ਦੇ ਮਾਲਕ ਹੋ।
ਸਕਲ ਸ਼ਕਤ ਧਰ ਰਿਪ ਗਨ ਦਏ,
ਮਹਾਰਾਜ ਜੀ ਤੁਸੀਂ ਸਕਲ ਸ਼ਕਤੀ ਧਾਰਨ ਕਰਕੇ ਆਪਣੇ ਦੁਸ਼ਮਣਾਂ ਦਾ ਨਾਸ ਕਰਨ ਵਾਲੇ, ਦੁਸ਼ਮਣਾਂ ਨੂੰ ਦਾਹਣ ਵਾਲੇ ਹੋ।
ਮੈਂ ਅਬ ਪਰਿਓ ਆਪ ਕੀ ਸ਼ਰਨੇ,
ਮਹਾਰਾਜ ਮੈਂ ਹੁਣ ਤੁਹਾਡੀ ਸ਼ਰਨ ਚ ਪਿਆ, ਮੈਂ ਹੇ ਗੁਰੂ ਕਲਗੀਧਰ ਜੀ ਤੁਹਾਡੀ ਸ਼ਰਨ ਚ ਹਾਂ।
ਜਹੋਂ ਨਿਖਲ ਬਿਪਤਾ ਨਿਜ ਹਰਨੇ,
ਮਹਾਰਾਜ ਮੈਂ ਆਪਣੀ ਸਾਰੀ ਬਿਪਤਾ ਹਰਨੀ ਚਾਹੁੰਦਾ ਤੁਹਾਡੀ ਸ਼ਰਨ ਚ ਪੈ ਕੇ, ਕਿ ਮੇਰੀ ਸਾਰੀ ਬਿਪਤਾ ਹਰੀ ਜਾਵੇ, ਨਿਵਿਰਤ ਹੋ ਜਾਵੇ।
ਕਿਰਪਾ ਕਰੋ ਤਬ ਬਨੋ ਸਹਾਏ, ਦਾਸ ਜਾਨ ਕਰ ਲਿਓ ਬਚਾਏ।
ਹੇ ਪ੍ਰਭੂ ਜੀ ਕਿਰਪਾ ਕਰੋ, ਕਿਰਪਾ ਕਰਕੇ ਮੇਰੇ ਸਹਾਈ ਹੋਵੋ, ਮੈਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ ਬਚਾ ਲਵੋ।
ਜਿਤਕ ਸੁਰ ਅਸੁਰ ਜਗ ਸਮਝਾਏ, ਤੁਮ ਨਿਜ ਆਗਿਆ ਬਿਖੈ ਚਲਾਏ।
ਮਹਾਰਾਜ ਜਿਤਨੇ ਦੇਵ ਤੇ ਜਿਤਨੇ ਦਾਨਵ ਨੇ ਸਭ ਤੁਹਾਡੀ ਆਗਿਆ ਚ ਚੱਲਦੇ ਹਨ। ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ, ਸਭ ਤੁਹਾਡੀ ਆਗਿਆ ਚ ਚੱਲਦੇ ਮਹਾਰਾਜ ਜੀ, ਇਹ ਜਿਤਨੇ ਵੀ ਹਨ ਤੁਹਾਡੇ ਹੁਕਮ ਚ ਚੱਲਦੇ ਹਨ।
ਜੋ ਨੈ ਮਾਨੈ ਸੋ ਤੁਮ ਮਾਰਾ, ਸਭ ਪਰ ਹੁਕਮ ਆਪ ਕੋ ਭਾਰਾ।
ਮਹਾਰਾਜ ਜਿਹੜਾ ਤੁਹਾਡਾ ਹੁਕਮ ਨਹੀਂ ਮੰਨਦਾ ਉਹਨੂੰ ਤੁਸੀਂ ਖਤਮ ਕਰ ਦਿੰਦੇ ਜੇ, ਜਿਹੜਾ ਤੁਹਾਡੀ ਆਗਿਆ ਵਿਚ ਬਾਹਰ ਚੱਲਦਾ ਉਹ ਖਤਮ ਹੋ ਜਾਂਦਾ ਹੈ, ਉਹਨੂੰ ਆਪ ਜੀ ਮਾਰ ਮੁਕਾਉਂਦੇ ਹੋ, ਔਰ ਹਰ ਇੱਕ ਨੂੰ ਆਪਣੀ ਆਗਿਆ ਵਿਚ ਚਲਾਉਂਦੇ ਹੋ, ਸਭ ਉੱਤੇ ਤੁਹਾਡਾ ਭਾਰਾ ਹੁਕਮ ਹੈ।
ਜਖਸ਼ਨ ਕੋ ਬਲ ਤੇ ਸਮਝਾਵੋ,
ਮਹਾਰਾਜ ਜਖਸ਼ ਮੈਨੂੰ ਤੰਗ ਕਰਦੇ ਨੇ, ਉਹ ਯਕਸ਼ ਵੀ ਉੱਥੇ ਹੀ ਸੀ ਨਾ, ਹੁਣ ਗੁਪਤ ਮੰਡਲ ਵਿਚ ਹੀ ਨੇ ਉਹ ਵੀ, ਜਿੱਥੇ ਗੁਪਤ ਮੰਡਲ ਚਰਵਾਲ ਰਹਿੰਦਾ ਉੱਥੇ ਉਹ ਵੀ ਰਹਿੰਦੇ ਨੇ। ਮਹਾਰਾਜ ਇਹ ਮੈਨੂੰ ਤੰਗ ਕਰਦੇ ਨੇ ਯਕਸ਼, ਮਹਾਰਾਜ ਇਹਨਾਂ ਨੂੰ ਆਪਣੇ ਬਲ ਨਾਲ ਸਮਝਾਓ, ਏਦਾਂ ਇਹ ਸਮਝਦੇ ਨਹੀਂ, ਇਹਨਾਂ ਨੂੰ ਆਪਣੀ ਤਾਕਤ ਨਾਲ, ਬਲ ਨਾਲ, ਸ਼ਕਤੀ ਨਾਲ ਸਮਝਾਵੋ।
ਵਧਿਓ ਬੈਰ ਵਿਸਾਲ ਮਿਟਾਓ,
ਸਾਡਾ ਜਿਹੜਾ ਆਪਸੀ ਬੈਰ ਵਧਿਆ ਹੋਇਆ ਇਹ ਬੈਰ ਖਤਮ ਕਰ ਦਿਓ, ਸਾਡਾ ਸਾਡੀ ਜਿਹੜੀ ਇਹ ਦੁਸ਼ਮਣੀ ਪਈ ਹੋਈ ਹੈ ਇਹ ਦੁਸ਼ਮਣੀ ਮਹਾਰਾਜ ਜੀ ਸਾਡੀ ਖਤਮ ਕਰ ਦਿਓ।
ਇਮਰੋ ਹਾਲ ਕੀ ਬੇਨਤੀ ਸੁਣ ਕੇ
ਕਲਗੀਧਰ ਜੀ ਨੇ ਇਸ ਤਰ੍ਹਾਂ ਰਵਾਲ ਦੀ, ਜਿਹਦੇ ਨਾਂ ਤੇ ਰਵਾਲ ਸਰ, ਫਿਰ ਹੁਣ ਰਵਾਲ ਸਰ ਕਿਹਾ ਜਾਂਦਾ, ਮਹਾਰਾਜ ਜੀ ਨੂੰ ਇਹਨੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ,
ਚਰਨ ਪਰਿਓ ਆਪਣੀ ਮਨ ਗੁਣ ਕੈ,
ਔਰ ਸਤਿਗੁਰਾਂ ਦੇ ਚਰਨੀ ਢਹਿ ਪਿਆ, ਮੱਥਾ ਟੇਕਣ ਲੱਗਾ।
ਸ੍ਰੀ ਕਲਗੀਧਰ ਤਨਕ ਸੰਭਾਰਾ, ਤਾਨਿਓ ਪਾਨ ਤਨ ਤੇ ਭਾਰਾ।
ਮਹਾਰਾਜ ਜੀ ਨੇ ਆਪਣਾ ਤਨਕ ਸੰਭਾਲਿਆ ਕਲਗੀਧਰ ਜੀ ਨੇ, ਕਠੋਰ ਤਨਕ, ਗੰਡੀਬ ਤਨਕ, ਨੌ ਟੰਕਾ ਤਨਕ ਮਹਾਰਾਜ ਜੀ ਨੇ ਆਪਣੇ ਦਸਤ ਕਮਲਾਂ ਚ ਸੰਭਾਲਿਆ, ਔਰ ਉਹਦੀ ਤੰਦੀ ਫੜੀ, ਖਾਲੀ ਤੀਰ ਨਹੀਂ ਚਾੜਿਆ ਉੱਤੇ, ਕੱਲੀ ਤੰਦੀ ਫੜੀ ਹੈ, ਤੇ ਤੰਦੀ ਪਕੜ ਕੇ ਮਹਾਰਾਜ ਜੀ ਨੇ ਉਸ ਨੂੰ ਖਿੱਚਿਆ ਹੈ।
ਗਹੀ ਜੇ ਜਬ ਕਾਨ ਲਗਾਏ,
ਕੰਨਾਂ ਤੱਕ ਖਿੱਚ ਕੇ ਮਹਾਰਾਜ ਜੀ ਤੰਦੀ ਲੈ ਗਏ, ਕੰਨਾਂ ਤੱਕ ਉਹਨੂੰ ਖਿੱਚ ਕੇ ਲੈ ਗਏ।
ਜਾਪਨਾਦ ਬਦ ਭਇਓ ਤਦਾਏ,
ਜਦੋਂ ਉਹਨੂੰ ਛੱਡਿਆ ਨਾ, ਕਦੇ ਕਹਿੰਦੇ ਜਦੋਂ ਕੰਨਾਂ ਤੱਕ ਖਿੱਚੀ ਤੇ ਚਿਰੜ ਚਿਰੜ ਦੀ ਆਵਾਜ਼ ਆਉਂਦੀ ਹੈ ਚਾਂਪ ਚੋਂ, ਚਾਂਪ ਕਹਿੰਦੇ ਨੇ ਤਨਖ ਨੂੰ, ਤਨਖ ਦਾ ਜਿਹੜਾ ਅੱਗਾ ਅਗਲਾ ਸਿਰਾ ਡੰਡਾ ਹੁੰਦਾ ਉਹਦੇ ਵਿਚੋਂ ਚਿਰੜ ਦੀ ਆਵਾਜ਼ ਆਉਂਦੀ ਹੈ।
ਤਿੰਤੇ ਗਨ ਪਰਬਤ ਹਰੜਾਏ,
ਆਵਾਜ਼ ਸੁਣ ਕੇ ਜਿੰਨੇ ਪਰਬਤ ਸਨ ਉਹ ਕਹਿੰਦੇ ਹਿੲਲਣ ਲੱਗ ਪਏ ਇਕਦਮ, ਇਸ ਦਮ ਹਲਚਲ ਮੱਚ ਗਈ। ਇਹ ਗੁਪਤ ਮੰਡਲ ਦੀਆਂ ਖੇਡਾਂ ਵਰਤਰੀਆਂ ਨੇ, ਕਿਉਂਕਿ ਗੁਪਤ ਮੰਡਲ ਦੀਆਂ ਸ਼ਕਤੀਆਂ ਨੂੰ ਕਾਬੂ ਕਰਨ ਵਾਸਤੇ ਗੁਪਤ ਸ਼ਕਤੀਆਂ ਕੰਮ ਕਰਦੀਆਂ ਜੋ ਮੇਰੇ ਸਾਹਿਬ ਦੇ ਚਰਨਾਂ ਵਿਚ ਵਸਦੀਆਂ ਨੇ। ਮਹਾਰਾਜ ਜੀ ਨੇ ਜਦੋਂ ਚਾਂਪ ਖਿੱਚਿਆ, ਤੰਦੀ ਖਿੱਚੀ, ਉਹਦੀ ਆਵਾਜ਼ ਆਈ ਨਾ ਚਿਰੜ ਦੀ, ਉਹਦੇ ਨਾਲ ਪਹਾੜ ਵੀ ਇੱਕਦਮ ਚਿਰੜ ਗਏ, ਪਹਾੜਾਂ ਦੇ ਵਿੱਚ ਵੀ ਇੱਕਦਮ ਹਲਚਲ ਮਚ ਗਈ।
ਹਲਾਚਲ ਸ਼ਬਦ
ਹਲਾਚਲ ਜੀ ਜਿਵੇਂ ਜੀ ਹੋ ਜਾਂਦੀ ਨਾ ਮਨ ਨੂੰ ਜਿਵੇਂ ਭੁਚਾਲ ਜਿਹਾ ਆ ਜਾਂਦਾ ਏਦਾਂ ਦਾ ਹਾਲ ਹੋ ਗਿਆ।
ਸਭ ਤੇ ਤਬ ਆਵਾਜ਼ ਆਏ ਰੱਖ ਲਿਓ ਹਮ ਤੁਮ ਸ਼ਰਨਾਏ
ਸਤਨਾਮ ਸ੍ਰੀ। ਕਹਿੰਦੇ ਸਾਰੇ ਪਾਸਿਓ ਆਵਾਜ਼ ਆਈ, ਹੇ ਬਾਜਾਂ ਵਾਲੇ ਚੋਜੀ ਪ੍ਰੀਤਮ ਰੱਖ ਲੋ ਅਸੀਂ ਤੁਹਾਡੀ ਸ਼ਰਨ ਚ। ਡਰ ਗਏ ਇਕਦਮ, ਸਹਿਮ ਗਏ ਮਹਾਰਾਜ ਜੀ ਦੀ ਤੰਦੀ ਦੀ ਆਵਾਜ਼ ਸੁਣ ਕੇ। ਉਹ ਜੱਖ ਸੀ ਨਾ ਆਲੇ ਦੁਆਲੇ ਪਹਾੜਾਂ ਦੇ ਵਿਚ, ਉਹ ਕਹਿੰਦੇ ਸਾਰੇ ਡਰ ਗਏ, ਭੈ ਭੀਤ ਹੋ ਗਏ, ਮਹਾਰਾਜ ਜੀ ਦੀ ਸ਼ਕਤੀ ਅੱਗੇ ਕੌਣ ਠਹਿਰੇ, ਗੁਰੂ ਕਲਗੀਧਰ ਦੀ ਤਾਕਤ ਅੱਗੇ ਇਹਦੇ ਚ ਇੰਨਾ ਤਾਣ ਹੈ। ਸਭ ਬੋਲੇ ਉੱਚੀ ਉੱਚੀ ਆਵਾਜ਼ ਵਿਚ, ਰੱਖ ਲਓ ਰੱਖ ਲਓ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿਚ ਹਾਂ।
ਇਤਨੇ ਬਿਖੇ ਪੁਰਖ ਇੱਕ ਆਇਓ,
ਇਨੇ ਨੂੰ ਇੱਕ ਪੁਰਖ ਚੱਲ ਕੇ ਆਇਆ, ਬਜੁਰਗ ਸੀ ਬਿਰਧ ਸੀ ਉਹ ਚੱਲ ਕੇ ਆਇਆ।
ਸਤਿਗੁਰ ਕੇ ਸਨਮੁਖ ਦ੍ਰਿਸ਼ਟਾਇਓ,
ਕਲਗੀ ਘਰ ਦੇ ਸਾਹਮਣੇ ਆ ਗਿਆ, ਮਹਾਰਾਜ ਦਸਵੇਂ ਪਾਤਸ਼ਾਹ ਦੇ ਸਨਮੁਖ ਨਜ਼ਰ ਆਇਆ।
ਤਨ ਮੈਂ ਰੋਮ ਜਟਾ ਸਮਝ ਆਏ,
ਸਰੀਰ ਦੇ ਉੱਤੇ ਰੋਮ ਨੇ, ਏਦਾਂ ਲੱਗਦਾ ਵੀ ਜਿਵੇਂ ਜਟਾਵਾਂ ਹੁੰਦੀਆਂ ਨੇ, ਇੱਕ ਤਾਂ ਸਿਰ ਦੇ ਉੱਤੇ ਜਟਾਵਾਂ ਹੁੰਦੀਆਂ ਨੇ ਨਾ, ਇਹਦੇ ਸਰੀਰ ਦੇ ਉੱਤੇ ਵੀ ਜਿਹੜੇ ਰੋਮ ਨੇ ਨਾ ਉਹ ਜਟਾਵਾਂ ਵਾਂਗੂ ਨਜ਼ਰ ਆ ਰਹੇ ਨੇ।
ਮ੍ਰਿਗ ਕੋ ਚਰਮ ਓਢ ਕਰਤਾ ਏ,
ਇੱਕ ਹਿਰਨ ਦੀ ਜਿਹੜੀ ਖੱਲ ਹੁੰਦੀ ਹੈ ਉਹ ਇਹਨੇ ਆਪਣੇ ਸਰੀਰ ਦੇ ਉੱਤੇ ਓਡੀ ਹੋਈ ਹੈ।
ਲਾਲ ਬਿਲੋਚਨ ਅੰਗ ਬਡੇਰੇ,
ਅੱਖਾਂ ਬੜੀਆਂ ਲਾਲ ਸੁਰਖ ਨੇ ਤੇ ਅੰਗ ਜਿਹੜੇ ਸਰੀਰ ਦੇ ਨੇ ਉਹ ਬੜੇ ਬੜੇ ਵੱਡੇ ਤੇ ਲੰਮੇਰੇ ਅੰਗ ਹਨ।
ਮੁਖ ਪਰ ਸ਼ਮਸ ਆਏ ਤਿਸ ਬੇਰੇ,
ਚਿਹਰੇ ਦੇ ਉੱਤੇ ਦਾੜਾ ਹੈ, ਅੱਖਾਂ ਦੇ ਉੱਤੇ ਵੀ ਪਰਵੱਟੇ ਜੇ ਆਏ ਹੋਏ ਨੇ।
ਸਮੁਖ ਖਰੇ ਹੋਏ ਬੰਧਨ ਠਾਨੇ, ਹੱਥ ਜੋਰ ਬੋਲਿਓ ਇਮ ਬਾਨੇ,
ਸਤਿਗੁਰਾਂ ਦੇ ਸਾਹਮਣੇ ਖਲੋ ਕੇ ਹੱਥ ਜੋੜ ਕੇ ਇਹਨੇ ਵੀ ਆ ਕੇ ਵੰਦਨਾ ਕੀਤੀ ਤੇ ਵੰਦਨਾ ਕਰਕੇ ਬੜੇ ਪਿਆਰ ਨਾਲ ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਦਿਆਂ ਬੋਲਿਆ,
ਪ੍ਰਭ ਜੀ ਅਬ ਮੈਂ ਸਮਾਂ ਤੁਮਾਰਾ ਇਸ ਆਵਨ ਕੋ ਲਿਓ ਵਿਚਾਰਾ।
ਲੱਗਾ ਪ੍ਰਭੂ ਜੀ ਹਾਲੇ ਸਮਾਂ ਨਹੀਂ ਹੋਇਆ, ਹਾਲੇ ਸਮਾਂ ਨਹੀਂ ਹੋਇਆ ਆਪ ਜੀ ਦੇ ਇਸ ਪਾਸੇ ਆਉਣ ਦਾ ਸਮਾਂ ਨਹੀਂ ਹੋਇਆ, ਕਿਉਂਕਿ ਉਹ ਤਾਂ ਕਲਕੀ ਅਵਤਾਰ ਦੇ ਵਿਚ ਆਉਣਾ ਨਾ, ਨੇਕ ਲੰਕੀ ਅਵਤਾਰ ਵਿਚ, ਹਾਲੇ ਮਹਾਰਾਜ ਜੀ ਆਪ ਜੀ ਦਾ ਸਮਾਂ ਨਹੀਂ ਹੋਇਆ ਖਤਮ ਕਰਨ ਦਾ।
ਅਬ ਤੁਮ ਗਮਨੋ ਆਪਣੇ ਡੇਰੇ,
ਮਹਾਰਾਜ ਹੁਣ ਸਾਡੇ ਤੇ ਦਇਆ ਕਰੋ, ਸਾਡੇ ਤੇ ਤਰਸ ਕਰੋ, ਮਹਾਰਾਜ ਅਸੀਂ ਸਭ ਤੁਹਾਡੀ ਸ਼ਰਨ ਵਿਚ ਆ, ਆਪ ਜੀ ਕਿਰਪਾ ਕਰਕੇ ਹੁਣ ਆਪਣੇ ਡੇਰੇ ਆਪਣੇ ਸਥਾਨ ਤੇ ਚਲੇ ਜਾਓ।
ਚਿਰੰਕਾਲ ਪੁਨ ਕਰੀਏ ਫੇਰੇ,
ਫਿਰ ਚਿਰੰਕਾਲ ਸਮਾਂ ਬੀਤੇਗਾ, ਜਦੋਂ ਸਮਾਂ ਆਵੇਗਾ ਆਪ ਜੀ ਦੇ ਆਉਣ ਦਾ ਫਿਰ ਦੁਬਾਰਾ ਆਉਣਾ, ਫਿਰ ਮਹਾਰਾਜ ਜੀ ਆਪ ਜੀ ਦੁਬਾਰਾ ਆਉਣਾ, ਹਾਲੇ ਆਉਣ ਦਾ ਸਮਾਂ ਨਹੀਂ ਹੋਇਆ।
ਜਬ ਫੈਲੇ ਗੋ ਪੰਥ ਵਿਸਾਲਾ, ਰਚਿਓ ਖਾਲਸਾ ਜੋ ਸ਼ੁਭ ਚਾਲਾ।
ਜਦੋਂ ਤੁਹਾਡਾ ਪੰਥ ਪਸਰ ਜਾਏਗਾ, ਸਾਰੇ ਪਾਸੇ ਪੰਥ ਫੈਲ ਜਾਏਗਾ, ਜਿਸ ਪੰਥ ਦੀ ਤੁਸੀਂ ਸਾਜਣਾ ਕੀਤੀ ਹੈ, ਜਿਸ ਪੰਥ ਨੂੰ ਤੁਸੀਂ ਆਪਣੇ ਹੱਥੀ ਸਿਰਜਿਆ, ਮਹਾਰਾਜ ਜਦੋਂ ਆਪ ਜੀ ਦਾ ਉਹ ਵਿਸ਼ਾਲ ਪੰਥ ਚਾਰੇ ਪਾਸੇ ਬਿਥਰ ਜਾਵੇਗਾ, ਸਾਰੇ ਪਾਸੇ ਬਿਥਰ ਜਾਵੇਗਾ,
ਸਭ ਤੁਮ ਜਛਨ ਕੇ ਹੋਏ ਨੇਰੇ,
ਉਸ ਵਕਤ ਮਹਾਰਾਜ ਜੀ ਤੁਸੀਂ ਸਾਡੇ, ਮੈਂ ਜੱਛ ਹਾਂ ਤੇ ਸਾਡੇ ਸਾਰੇ ਜੱਛਾਂ ਦੇ ਤੁਸੀਂ ਨੇੜੇ ਹੋਵੋਗੇ।
ਕਰਨੋ ਭਲੇ ਆਨ ਕਰ ਡੇਰੇ,
ਫਿਰ ਆਪ ਜੀ ਆਉਣਾ ਆਪਣੇ ਪੰਥ ਸਮੇਤ ਇੱਥੇ ਆ ਕੇ ਭਲਾ ਥਾਂ ਤੇ ਡੇਰਾ ਕਰਨਾ।
ਮੇਰੋ ਸਰਦ ਧਾਰ ਜੱਛ ਨਾਮੋ, ਨਾਗਨ ਸੰਗ ਸਦਾ ਸੰਘ ਰਾਮੋ।
ਮਹਾਰਾਜ ਜੀ ਮੇਰਾ ਨਾਮ ਹੈ ਸ਼ਰਦ ਧਾਰ, ਇਹ ਜਿਹੜਾ ਜੱਛ ਸੀ ਇਹਦਾ ਨਾਂ ਸੀ ਸ਼ਰਦ ਧਾਰ। ਕਹਿੰਦਾ ਮਹਾਰਾਜ ਜੀ ਮੇਰਾ ਨਾਮ ਸ਼ਰਦ ਧਾਰ ਜੱਛ ਹੈ, ਔਰ ਇਹ ਜਿਹੜੇ ਨਾਗ ਨੇ, ਇਹ ਜਿਹੜਾ ਰਵਾਲ ਖੜਾ, ਇਹਨਾਂ ਨਾਗਾਂ ਨਾਲ ਸਾਡਾ ਸਦਾ ਸੰਗਰਾਮ ਹੁੰਦਾ, ਇਹਨਾਂ ਨਾਲ ਸਾਡਾ ਸਦਾ ਹੀ ਯੁੱਧ ਹੁੰਦਾ, ਜੰਗ ਹੁੰਦਾ।
ਕਰਤ ਰਹੇ ਜੱਛ ਮਾਰਨ ਮਰਨੋ,
ਮਹਾਰਾਜ ਇਹਨਾਂ ਜੱਛਾਂ ਦੇ ਨਾਲ ਅਸੀਂ ਇਹਨਾਂ ਦੇ ਨਾਲ ਮਾਰਨ ਮਰਨਾ ਕਰਦੇ ਰਹੇ ਹਾਂ।
ਵਿਜੈ ਪਰਾਜੈ ਹੋਏ ਨਿਤ ਲੜਨੋ,
ਸਾਡੀ ਰੋਜ਼ ਲੜਾਈ ਹੁੰਦੀ ਹੈ, ਕਦੇ ਇਹ ਜਿੱਤਦੇ ਨੇ ਕਦੇ ਅਸੀਂ ਜਿੱਤਦੇ ਹਾਂ, ਕਦੇ ਇਹ ਹਾਰਦੇ ਨੇ ਕਦੇ ਅਸੀਂ ਹਾਰਦੇ ਹਾਂ।
ਕਰੋ ਨਾ ਪੱਖ ਆਪ ਕਿਸ ਘੇਰੇ ਸਭ ਕੇ ਸਾਂਝੇ ਬੜੇ ਬਡੇਰੇ।
ਤੁਸੀਂ ਕੋਈ ਪੱਖ ਨਾ ਕਰੋ ਕਿ ਤੁਸੀਂ ਇਹਨਾਂ ਨਾਗਾਂ ਦਾ ਪੱਖ ਕਰੋ ਤੇ ਸਾਡਾ ਵਿਰੋਧ, ਕਿਉਂਕਿ ਮਹਾਰਾਜ ਜੀ ਤੁਸੀਂ ਤਾਂ ਸਾਡੇ ਸਾਰਿਆਂ ਦੇ ਸਾਂਝੇ ਹੋ, ਸਾਂਝੇ ਹੋ ਮਹਾਰਾਜ, ਅਸੀਂ ਵੀ ਤੁਹਾਡੀ ਸ਼ਰਨ ਚ ਹਾਂ ਜੀ, ਤੁਹਾਡੀ ਸ਼ਰਨ ਚ ਰਵਾਲ, ਤੇ ਮੈਂ ਸ਼ਰਧ ਧਾਰ ਵੀ ਤੁਹਾਡੀ ਸ਼ਰਨ ਵਿਚ ਹਾਂ। ਮਹਾਰਾਜ ਜੀ ਤੁਸੀਂ ਪੱਖ ਨਾ ਕਰੋ ਕਿ ਹੁਣ ਉਹਨਾਂ ਦਾ ਪੱਖ ਕਰਕੇ ਤੁਸੀਂ ਸਾਨੂੰ ਖਤਮ ਕਰੋ। ਮਹਾਰਾਜ ਐਸਾ ਨਹੀਂ, ਅਸੀਂ ਵੀ ਤੁਹਾਡੀ ਸ਼ਰਨ ਚ, ਤੁਸੀਂ ਸਾਰਿਆਂ ਦੇ ਸਾਂਝੇ ਹੋ।
ਜਬ ਤੁਮ ਐਹੋ ਧਾਮ ਹਮਾਰੇ,
ਮਹਾਰਾਜ ਜੀ ਜਦੋਂ ਤੁਸੀਂ ਕਲਕੀ ਅਵਤਾਰ ਦੇ ਸਰੂਪ ਨੂੰ ਧਾਰਨ ਕਰਕੇ ਸਾਡੇ ਘਰ ਆਓਗੇ,
ਡੇਰਾ ਕਰੋ ਲੈ ਦਲ ਭਾਰੇ,
ਤੁਸੀਂ ਇੱਥੇ ਆ ਕੇ ਡੇਰਾ ਕਰੋਗੇ ਭਾਰੀ ਦਲ ਲੈ ਕੇ।
10,000 ਦਲ ਹਮ ਸਭ ਦੇ,
ਮਹਾਰਾਜ ਉਸ ਵਕਤ ਮੈਂ ਬਚਨ ਕਰਦਾ ਹਾਂ ਕਿ ਮੈਂ 10,000 ਫੌਜ ਆਪਣੇ ਜੱਛਾਂ ਦੀ ਤੁਹਾਨੂੰ ਭੇਟ ਕਰਾਂਗਾ।
ਪੰਥ ਤੁਮਾਰੇ ਵਿਖੇ ਮਿਲੇ,
ਉਹ 10,000 ਫੌਜ ਜਿਹੜੀ ਜੱਛਾਂ ਦੀ ਆ ਉਹ ਤੁਹਾਡੇ ਪੰਥ ਵਿਚ ਮਿਲੇਗੀ, ਜਿਹੜਾ ਖਾਲਸਾ ਪੰਥ ਤੁਸੀਂ ਸਾਜਿਆ। ਮਹਾਰਾਜ ਜਦੋਂ ਪਾਪ ਕਰਮ ਵੱਧ ਜਾਣਗੇ ਤੁਹਾਡੇ ਪੰਥ ਨੇ ਫਿਰ ਪਾਪ ਕਰਮਾਂ ਦਾ ਨਾਸ ਕਰਨਾ, ਤੇ ਆਪ ਜੀ ਦੇ ਪੰਥ ਵਿਚ ਉਹ ਜਿਹੜੇ 10,000 ਜੱਛ ਨੇ ਉਹ ਵਿਚ ਨਿਵੇਸ਼ ਕਰਨਗੇ, ਪ੍ਰਵੇਸ਼ ਕਰਨਗੇ।
ਸਗਰੇ ਕਾਰਜ ਭਲੇ ਸੁਧਾਰਾ,
ਸਾਰੇ ਕਾਰਜ ਭਲੀ ਪ੍ਰਕਾਰ ਨਾਲ ਅਸੀਂ ਸੁਧਾਰਾਂਗੇ ਨਾਲ ਰਲ ਕੇ।
ਸ਼ਤਰੂ ਪੰਥ ਕੇ ਸਭ ਨਿਰਵਾਰਾ,
ਜਿਹੜੇ ਪੰਥ ਦੇ ਦੁਸ਼ਮਣ ਨੇ ਉਹਨਾਂ ਦਾ ਨਾਸ ਕਰਾਂਗੇ।
ਲਖੋ ਭਵਿਖਤ ਏਵ ਬਿਰਤੰਤ, ਲਖੋ ਭਵਿਖਤ ਏਵ ਬਿਰਤੰਤ, ਹਮਰੇ ਹੋ ਅਲੰਬ ਭਗਵੰਤ।
ਮਹਾਰਾਜ ਇਹ ਭਵਿੱਖਤ ਦਾ ਬਚਨ ਬਿਰਤਾਂਤ ਹੈ, ਆਉਣ ਵਾਲੇ ਸਮੇਂ ਚ ਜਦੋਂ ਤੁਹਾਡਾ ਪੰਥ ਹੋਵੇਗਾ ਉਸ ਪੰਥ ਵਿਚ ਮੇਰੀ ਫੌਜ ਵੀ ਵਿਚ ਵਰਤਿਆ ਕਰੇਗੀ, ਮੇਰੇ ਜੱਛਾਂ ਦੀ ਸ਼ਕਤੀ ਵੀ ਵਿਚ ਵਰਤਿਆ ਕਰੇਗੀ। ਮਹਾਰਾਜ ਤੁਸੀਂ ਸਾਰਿਆਂ ਦੇ ਸਾਡੇ ਭਗਵੰਤ ਹੋ, ਨਾਥ ਹੋ, ਅਸੀਂ ਵੀ ਤੁਹਾਡੀ ਸ਼ਰਨ ਵਿਚ ਹਾਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿਚ ਪਏ ਹੋਏ, ਜਿਵੇਂ ਦੋਵੇਂ ਮਹਾਰਾਜ ਜੀ ਨੂੰ ਬੇਨਤੀਆਂ ਕਰ ਰਹੇ ਨੇ,